श्री नानक पग पंकज बंदन पग पंकज बंदन सिमरो अमरदास गुर हिरदत्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बिसाला गुरु तेग बहादुर परम केर पाला परम केर पाला श्री गुरु गोबिंद सिंह बिसाला तरों तरा पर पुन पुन सीसा पुन पुन सीसा बंद हो बार बार जगदीशा तरो तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग सतगुर मम बेरी कटहो निज बेरी पर चार एह बेरी होए पव सफल बिन बेरी कर पार एकंकारा सतगुरु तेह प्रसाद सच होए वाहे गुरु जी की फतेह विघ्न विनाशन सो एक अंकारा सतगुरु तेह प्रसाद सच होए वाहे गुरु जी की फतेह विघ्न विनाशन सोए धन धन सच्चे पातशाह गरीब नवाज दीन दुनिया दे मालक चबर छत्र तखत दे मालक हाजरा हजूर जहरा जहूर सर्ब कला भरपूर दासा गरीबा दे सिर ते मेरा भरिया हथ रखण वाले सदा ही दया करन वाले सदा ही मेहर करन वाले सदा ही बख्शिशां करन वाले दयालु कृपालु सच्चे पातशाह अपने सेवकां दी इज्जत रखण वाले पत रखण वाले सच्चे पातशाह सुखां दे दाते सुखां दे सागर सच्चे पातशाह मुकत भुगत जुगत दे दाते लोक परलोक विच सहायता करन वाले मालक सच्चे पातशाह हाजरा हजूर जहरा जहूर सर्ब कला भरपूर समर्थ गुरु प्रतख गुरु धन धन सच्चे पातशाह धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सब सिख संगत जोड़ो दोवे हाथ ते प्रेम नाल कहो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
महाराज सच्चे पातशाह जी दी पवित्र गुरबाणी दा रस भिन्ना कीर्तन गुरु प्यारिया पासो गुरु सवारिया पासो आप जी प्यार दे नाल सरवण कर रहे सीगे सतगुरु जी की कृपा दे नाल महाराज सच्चे पातशाह जी की अमृतमई हाजरी विच बैठ के अपने जीवन का कुछ समा सफला करन दा जिहड़ा मौका है वह गुरु साहब सच्चे पातशाह ने साडे ते मेहर करके तरस करके सानू सारिआं नू बख्शिश कीता जदों भी श्री गुरु ग्रंथ साहिब जी की हाजरी विच बैठना उदों ही मालक सच्चे पातशाह दा बेअंत वार शुकर करना क्यों गुरु की हाजरी च बैठे हाँ मनुख का पहले नंबर ते समा ते सफला हो ही रहा है ना कोई गल समझ विच आ रही है जा नहीं आ रही कथा समझ विच आवे जा ना आवे कीर्तन समझ विच आवे जा ना आवे पर साध संगत समा ते सफला हो ही रहा ना जी महाराज सच्चे पातशाह गरीब नवाज जी की हाजरी विच आप जी बैठे हो भाई साहब जी आप जी नूं कीर्तन सरवण करा रहे सी कानड़ा महला पंजवा ठाकुर जियो तुहारो परना मान महत तुम्हारा ऊपर तुमरी ओट तुम्हारी सरना रब दे प्यारे जेड़े ने ना संगत जी ओ माण दी थां ते परमेश्वर दे कोलों तान मंगदे जी तान जी गुरबाणी दे विच दो शब्द ने एक शब्द है माण ते दूजा है तान बहुत वार बंदा गुरु साहिब दे कोलों माण मंगदा भी जगत विच माण होवे जगत दे विच मेरी प्रसिद्धि होवे इहो जिहियां गल्लां बंदा मंगदा ते आपां भी मंगदे आं जी तकरीबन हर कोई मंगदा पर सच्चे पातशाह महाराज कृपा करदे गुरबाणी विच महाराज कहिंदे तुसीं गुरु कोलों तान मंगो माण तुहाडा आपे ही बन जाएगा जी इह शब्द बड़े ध्यान नाल सुनना तान कहिंदे ने आसरे नूं जी जिन्हों गुरु साहब का आसरा मिल गया मालक परमेशर का आसरा मिल गया ना जी माण उहदे कोल आपे ही आ जाएगा जी इस करके आ जिहड़ी पंक्ति है ना ठाकुर जियो तुहारो परना इहदा अर्थ यह है भी हे रब जी मैनू तुहाडी आस है तुहाडी आस जी तुहाडी आस है गुरमुखो बंदे ते आस लाई होवे समय दे नाल हो सकदा है आस पूरी होण तो पहला बंदा ही चाला मार दे जी हाँ जी मनुखी शरीर त्याग दे पर रब ते लाई हुई आस कदी भी निराशी नहीं जांदी क्यों परमेश्वर ने सदा ही रहना है जी परमेश्वर ने सदा ही बख्शिशां करनियां परमेश्वर ने सदा ही दया करनी है सुभाव जी शब्द सरवण कर रहे थे ठाकुर जियो तुहारो परना हे ठाकुर जी रब जी मैनू तुहाडा आसरा है गज के आखो
वाहे गुरु
मान महत तुम्हारा ऊपर इस करके मेरा मान तुही हो जी संसारी मान जी मंगया मेरा मान तुसी हो ते तुमरी ओट तुम्हारी सरना आसरा भी तुहाडा ते शरण भी तुहाडी है जी गुरु मेहर करे संगत जी परमेश्वर दे उत्ते बंदे दा मान बन जाए जी रब बहुत वड्डा ते परमेश्वर दे उत्ते मान बन जाए ते फिर सारे कार्ज रब जी आपे ही कर देंदे ने सच्चे पातशाह मेहर करन अगों महाराज कहिंदे ने तुमरी आस भरोसा तुमरा तुमरा नाम हृदय लै धरना ਤੁਮਰੋ ਬਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ। ਸੋ ਆਪ ਜੀ ਬੜੇ ਪਿਆਰ ਨਾਲ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣ ਰਹੇ ਸੀ। ਜੋੜੋ ਹੱਥ ਤੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਸਵੇਂ ਪਾਤਸ਼ਾਹ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਆਪ ਸਮੂਹ ਸੰਗਤ ਪ੍ਰੇਮ ਦੇ ਨਾਲ ਹਰ ਰੋਜ਼ ਹੀ ਸਰਵਣ ਕਰਦੇ ਹੋ। ਸਾਧ ਸੰਗਤ ਜੀ, ਆਪ ਜੀ ਜਿਹੜੀ ਅੱਜ ਕੱਲ੍ਹ ਕਥਾ ਸਰਵਣ ਕਰ ਰਹੇ ਹੋ, ਉਹ ਭੀਮ ਚੰਦ ਦੀ ਆਪਣੀ ਰਾਜਨੀਤਿਕ ਜਿਹੜਾ ਉਹਦਾ ਪਲੈਨ ਹੈ ਉਹ ਤੁਸੀਂ ਸੁਣ ਰਹੇ ਹੋ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ। ਭੀਮ ਚੰਦ ਨੂੰ ਕਿੰਨਾ ਵੱਡਾ ਰਾਜ ਮਿਲਿਆ ਪਰ ਉਹਦੀ ਭੁੱਖ ਨਹੀਂ ਉਤਰੀ ਜੀ। ਗੁਰਮੁਖੋ, ਜਿਹੜਾ ਸਬਰ ਸੰਤੋਖ ਹੈ ਇਹ ਨਾਮ ਜਪਣ ਨਾਲ ਬੰਦੇ ਦੇ ਅੰਦਰ ਆਉਂਦਾ। ਗੱਜ ਕੇ ਆਖੋ
ਵਾਹਿਗੁਰੂ।
ਨਾਮ ਜਪਣ ਵਾਲੇ ਬੰਦਿਆਂ ਦੇ ਅੰਦਰ ਸਬਰ ਸੰਤੋਖ ਆਪੇ ਹੀ ਆ ਜਾਂਦਾ ਜੀ। ਤੇ ਜਿੰਨੇ ਵੀ ਸ਼ੁਭ ਗੁਣ ਨੇ ਉਹ ਨਾਮ ਜਪਣ ਦੇ ਨਾਲ ਬੰਦੇ ਦੇ ਅੰਦਰ ਸਹਿਜੇ ਸਹਿਜੇ ਪ੍ਰਵੇਸ਼ ਹੋਈ ਜਾਂਦੇ, ਸਹਿਜੇ ਸਹਿਜੇ ਜੀ। ਹਾਂਜੀ, ਭੀਮ ਚੰਦ ਰਾਜਾ ਹੈ ਪਰ ਉਹਦੇ ਵਿੱਚ ਲੋਭ ਲਾਲਚ ਹੈ ਜੀ। ਲੋਭ ਲਾਲਚ ਹੋਣ ਕਰਕੇ ਉਹ ਗੁਰੂ ਘਰ ਦੀਆਂ ਵਸਤੂਆਂ ਤੇ ਆਪਣੀ ਅੱਖ ਰੱਖ ਕੇ ਬੈਠਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਹੱਥ ਹੀ ਲੈਣਾ ਚਾਹੁੰਦਾ ਤੇ ਦਾਸ ਨੇ ਤਿੰਨ ਚਾਰ ਦਿਨ ਲਗਾਤਾਰ ਬੇਨਤੀ ਕਰ ਰਿਹਾ, ਆਪਾਂ ਗੁਰੂ ਸਾਹਿਬ ਕੋਲੋਂ ਹੱਥ ਹੀ ਨਹੀਂ ਮੰਗਣੇ, ਘੋੜੇ ਨਹੀਂ ਮੰਗਣੇ, ਆਪਾਂ ਸੱਚੇ ਪਾਤਸ਼ਾਹ ਕੋਲੋਂ ਗੁਰੂ ਜੀ ਦੀ ਕਿਰਪਾ ਭਰਿਆ ਹੱਥ ਮੰਗਣਾ ਜੀ। ਦੋ ਸ਼ਬਦ ਹੁੰਦੇ ਸਤ ਸੰਗਤ ਜੀ, ਇੱਕ ਨੇਮੀ ਤੇ ਦੂਜਾ ਪ੍ਰੇਮੀ। ਗੱਜ ਕੇ ਆਖੋ
ਵਾਹਿਗੁਰੂ।
ਬੜੇ ਧਿਆਨ ਨਾਲ ਗੱਲ ਸੁਣਿਓ, ਇੱਕ ਨੇਮੀ ਇੱਕ ਪ੍ਰੇਮੀ। ਨੇਮੀ ਕਿਹਨੂੰ ਕਹਿੰਦੇ ਨੇ? ਜਿਹੜੇ ਨੇਮ ਨਾਲ ਬਾਣੀ ਪੜ੍ਹਦੇ ਨੇ। ਨੇਮ ਨਾਲ ਬਾਣੀ ਪੜ੍ਹਨ ਵਾਲੇ, ਨੇਮ ਦੇ ਨਾਲ ਕਾਰਜ ਕਰਨ ਵਾਲੇ ਬੰਦੇ ਬੜੀ ਬੜੀ ਪ੍ਰਾਪਤੀ ਕਰ ਜਾਂਦੇ, ਇਹਦੇ 'ਚ ਸ਼ੱਕ ਕੋਈ ਨਹੀਂ ਹੈਗਾ। ਜੋ ਮੰਗਦੇ ਰਿੱਧੀਆਂ ਸਿੱਧੀਆਂ ਤੱਕ ਉਹਨਾਂ ਨੂੰ ਮਿਲ ਜਾਂਦੀਆਂ ਜੀ, ਜਿਹੜੇ ਨੇਮ ਕਰਦੇ ਜੀ। ਮੁਕਤੀ ਬੜਾ ਵੱਡਾ ਪਦਾਰਥ ਹੈ, ਚਾਰ ਪਦਾਰਥਾਂ ਵਿੱਚੋਂ ਪ੍ਰੇਮ ਪਦਾਰਥ, ਨਾਮ ਪਦਾਰਥ ਤੇ ਇੱਕ ਪਦਾਰਥ ਹੈ ਮੁਕਤੀ ਜੀ। ਨੇਮ ਕਰਨ ਵਾਲਿਆਂ ਨੂੰ ਕਿਸੇ ਹੱਦ ਤੱਕ ਮੁਕਤੀ ਵੀ ਮਿਲ ਜਾਏਗੀ ਜੀ। ਨੇਮ ਕਰਨ ਵਾਲਿਆਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਤੁਸੀਂ ਕਰਕੇ ਵੇਖ ਲਓ। ਨੇਮ ਕਰਨ ਵਾਲਿਆਂ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਪਰ ਪ੍ਰੇਮ ਵਾਲਿਆਂ ਨੂੰ, ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦਾ ਸਮਾਂ ਤੇ ਭਾਵੇਂ ਕੋਈ ਨਾਮ ਹੀ ਹੋਵੇ ਜੀ, ਪਰ ਕਰਦੇ ਹੋਣ ਰੱਬ ਨਾਲ ਪਿਆਰ ਤੇ ਪ੍ਰੇਮੀਆਂ ਨੂੰ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਰੱਬ ਆਪ ਹੀ ਮਿਲ ਜਾਂਦਾ ਆ ਕੇ ਜੀ। ਬੜਾ ਫਰਕ ਹੈਗਾ ਜੀ। ਹਾਂਜੀ, ਨੇਮੀਆਂ ਦੀ ਕੇਵਲ ਇੱਛਾ ਹੀ ਪੂਰੀ ਹੁੰਦੀ ਹੈ ਜੀ, ਤੇ ਪ੍ਰੇਮੀਆਂ ਨੂੰ ਇੱਛਾ ਪੂਰਨ ਕਰਨ ਵਾਲਾ ਰੱਬ ਹੀ ਮਿਲ ਜਾਂਦਾ ਜੀ ਆ ਕੇ ਜੀ। ਹਾਂਜੀ, ਇਸ ਕਰਕੇ ਦੋ ਸ਼ਬਦ ਨੇ। ਨੇਮ ਤੋਂ ਪ੍ਰੇਮ ਦੀ ਅਵਸਥਾ ਬਣਦੀ ਖਾਲਸਾ ਜੀ। ਪਹਿਲਾਂ ਬੰਦਾ ਹੌਲੀ ਹੌਲੀ ਨੇਮ ਕਰੇ, ਨੇਮ ਕਰਦਿਆਂ ਕਰਦਿਆਂ ਫਿਰ ਅੰਦਰ ਪਿਆਰ ਦੀ ਅਵਸਥਾ ਬਣ ਜਾਂਦੀ ਹੈ, ਤੇ ਜਦੋਂ ਪਿਆਰ ਦੀ ਅਵਸਥਾ ਬਣ ਜਾਂਦੀ ਹੈ ਫਿਰ ਕੋਈ ਘਾਟਾ ਨਹੀਂ ਰਹਿੰਦਾ ਤੇ ਸਭ ਵਸਤੂਆਂ ਆਪੇ ਮਿਲ ਜਾਂਦੀਆਂ ਨੇ। ਨੇਮੀ ਬੰਦਾ ਤੇ ਭਾਵੇਂ ਹੱਥ ਹੀ ਮੰਗ ਲਏ, ਪ੍ਰੇਮੀ ਹੱਥ ਹੀ ਨਹੀਂ ਮੰਗੇਗਾ ਕਦੀ ਵੀ। ਗੱਲ ਧਿਆਨ ਨਾਲ ਸੁਣ ਲਿਓ, ਨੇਮੀ ਬੰਦਾ ਹੋ ਸਕਦਾ ਹੱਥ ਹੀ ਮੰਗ ਲਵੇ, ਪਰ ਪ੍ਰੇਮੀ ਬੰਦਾ ਕਦੀ ਹੱਥ ਹੀ ਨਹੀਂ ਮੰਗੇਗਾ। ਪ੍ਰੇਮੀ ਬੰਦਾ ਸਿੱਧ ਕੇਵਲ ਤੇ ਕੇਵਲ ਪਿਆਰ ਚਾਹੁੰਦਾ ਪਰਮੇਸ਼ਰ ਦਾ ਜੀ, ਉਹ ਪਿਆਰ ਹੀ ਚਾਹੇਗਾ ਜੀ। ਇੱਥੋਂ ਤੱਕ ਪਿਆਰ ਤੇ ਪ੍ਰੇਮ ਵਿੱਚ ਵੀ ਬੜਾ ਫਰਕ ਹੈਗਾ ਜੀ, ਗੱਲਾਂ ਬੜੀਆਂ ਲੰਬੀਆਂ ਹੋ ਜਾਣੀਆਂ। ਪ੍ਰੇਮ ਲੀਨਤਾਈ ਵਾਲੀ ਅਵਸਥਾ ਹੈਗੀ, ਲੀਨਤਾਈ ਵਾਲੀ ਜੀ। ਨੇਮੀ ਬੰਦੇ ਦੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਰਿੱਧੀਆਂ ਸਿੱਧੀਆਂ ਵੀ ਆ ਸਕਦੀਆਂ ਨੇ, ਮੁਕਤੀ ਤੱਕ ਵੀ ਮਿਲ ਸਕਦੀ ਹੈ। ਪਰ ਜਿਨ੍ਹਾਂ ਨੇ ਗੁਰਮੁਖੋ ਰੱਬ ਨਾਲ ਪ੍ਰੇਮ ਕੀਤਾ, ਰੱਬ ਆਪ ਹੀ ਉਹਨਾਂ ਨੂੰ ਮਿਲ ਗਿਆ ਜੀ। ਉਹਨੇ ਹਾਥੀ ਨਾਲ ਪ੍ਰੇਮ ਕੀਤਾ ਭੀਮ ਚੰਦ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਵੀ ਪਰਮੇਸ਼ਰ ਰੂਪ ਨੇ, ਉਹਨੇ ਮਹਾਰਾਜ ਦੇ ਹਾਥੀ ਨਾਲ ਪਿਆਰ ਕੀਤਾ। ਜੇ ਗੁਰੂ ਸਾਹਿਬ ਨਾਲ ਪਿਆਰ ਕੀਤਾ ਹੁੰਦਾ ਤੇ ਹਾਥੀ ਸਮੇਤ ਗੁਰੂ ਸਾਹਿਬ ਨੇ ਆਪ ਹੀ ਆ ਜਾਣਾ ਸੀਗਾ ਜੀ। ਇੱਥੇ ਕੋ ਬੰਦੇ ਦੀ ਹਾਲਤ ਹੈ, ਇਹ ਨਹੀਂ ਵੀ ਇਹ ਕਥਾ ਸੁਣ ਲਈ ਤੇ ਇੱਕ ਪਾਸੇ ਹੋ ਗਏ। ਬੰਦੇ ਦੇ ਮਨ ਦੀ ਹਾਲਤ ਵੀ ਇੱਥੇ ਹੀ ਹੈ। ਬਹੁਤ ਸਾਦਾ ਮੈਂ ਵੇਖਦਾ ਰਹਿੰਦਾ ਸੰਗਤ ਜੀ, ਧਰਮ ਦੀ ਦੁਨੀਆਂ ਦੇ ਵਿੱਚ ਸਾਡੇ ਜਿੰਨੇ ਵੀ ਬੰਦੇ ਨੇ ਨਾ ਜੀ, ਲਗਭਗ 90 ਕੁ ਪਰਸੈਂਟ ਬੰਦੇ ਵਿਖਾਵੇ ਤੇ ਟਿਕੇ ਹੋਏ ਨੇ ਜੀ। ਮੈਂ ਆਪਣੇ ਸਮੇਤ ਗੱਲ ਕਰਦਾ ਜੀ, ਵਿਖਾਵੇ ਤੇ ਟਿਕੇ ਹੋਏ ਵੀ ਵਿਖਾਵਾ ਕਿਸ ਤਰ੍ਹਾਂ ਕੀਤਾ ਜਾਵੇ। ਪਰ ਗੁਰਮੁਖੋ 10 ਕੁ ਪਰਸੈਂਟ, ਉਹ ਵੀ ਜ਼ਿਆਦਾ ਗਿਣਤੀ ਮੈਂ ਦੱਸ ਰਿਹਾ, ਜਿਨ੍ਹਾਂ ਦਾ ਮਨੋਰਥ ਕੇਵਲ ਤੇ ਕੇਵਲ ਜੁੜਨਾ ਹੈ, ਜੁੜਨਾ ਵੀ ਆਪਾਂ ਗੁਰੂ ਜੀ ਦੇ ਨਾਲ ਤੇ ਰੱਬ ਦੇ ਨਾਲ ਜੁੜਨਾ ਹੈ, ਉਹ ਫਿਰ ਕਿਸੇ ਹੱਦ ਤੱਕ ਵੀ ਜੁੜਨ ਤੱਕ ਜਾ ਸਕਦੇ ਜੀ। ਹੁਣ ਭੀਮ ਚੰਦ ਵਿਖਾਵੇ ਦਾ ਉੱਤੋਂ ਉੱਤੋਂ ਪਿਆਰ ਵੀ ਗੁਰੂ ਜੀ ਨਾਲ ਕਰਦਾ, ਤੇ ਭੀਮ ਚੰਦ ਆਪਣਾ ਵਕੀਲ ਦਸਵੇਂ ਪਾਤਸ਼ਾਹ ਦੇ ਕੋਲ ਭੇਜਦਾ। ਉਹ ਤੁਸੀਂ ਸੁਣਿਆ, ਜਦੋਂ ਵਕੀਲ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਆਇਆ ਨਾ ਜੀ, ਤੇ ਸੰਗਤ ਜੀ, ਵਕੀਲ ਨੇ ਮਹਾਰਾਜ ਦਾ ਚਿਹਰਾ ਵੇਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਿਹਰੇ ਦਾ ਜਾਹੋ ਜਲਾਲ ਵੇਖਿਆ, ਤੇ ਇੱਕ ਵਾਰੀ ਡਰ ਗਿਆ ਜੀ। ਉਹ ਜੀ ਉਹਦੇ ਮਨ ਤੇ ਪ੍ਰਭਾਵ ਪਿਆ ਵੀ ਇਹ ਕੋਈ ਰੱਬੀ ਸ਼ਕਤੀ ਹੈ, ਇਹ ਤੇ ਕੋਈ ਰੱਬੀ ਨੂਰ ਹੈ। ਤੇ ਸਾਧ ਸੰਗਤ, ਕਰੋੜਾਂ ਸੂਰਜਾਂ ਦਾ ਚਾਨਣ ਇਕੱਠਾ ਹੋ ਜਾਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੁਕਾਬਲਾ ਉਹ ਚਾਨਣ ਨਹੀਂ ਚੇ ਕਰ ਸਕਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਏਡੇ ਵੱਡੇ ਨੇ, ਏਡੇ ਦਿਆਲੂ ਨੇ। ਉਹ ਹੁਣ ਵਕੀਲ ਆਇਆ, ਪਿੱਛੋਂ ਸਿੱਖਿਆ ਸਿਖਾਇਆ ਆਇਆ ਸੀਗਾ। ਵਕੀਲ ਬੜੇ ਪਿਆਰ ਦੀਆਂ ਗੱਲਾਂ ਗੁਰੂ ਸਾਹਿਬ ਨਾਲ ਕਰਦਾ ਵੀ ਮਹਾਰਾਜ, ਭੀਮ ਚੰਦ ਵੱਲੋਂ ਮੈਂ ਤੁਹਾਨੂੰ ਮੱਥਾ ਟੇਕਦਾ, ਭੀਮ ਚੰਦ ਬੜਾ ਖੁਸ਼ ਹੈ ਤੁਸੀਂ ਇਸ ਰਸਤੇ ਤੇ ਆਏ ਹੋ, ਵਾਹਿਗੁਰੂ ਆਨੰਦਪੁਰ ਸਾਹਿਬ ਆਏ ਹੋ, ਤੁਹਾਡੇ ਆਉਣ ਨਾਲ ਤੇ ਧਰਤੀ ਦੇ ਭਾਗ ਜਾਗ ਗਏ, ਕੋਈ ਬਾਣੀ ਸੁਣ ਰਿਹਾ, ਕੋਈ ਕੀਰਤਨ ਸੁਣ ਰਿਹਾ, ਕੋਈ ਪ੍ਰਸ਼ਾਦਾ ਛਕ ਰਿਹਾ, ਕੋਈ ਦਰਸ਼ਨ ਕਰ ਰਿਹਾ, ਰੌਣਕਾਂ ਲੱਗੀਆਂ ਪਈਆਂ ਮਹਾਰਾਜ। ਭੀਮ ਚੰਦ ਕਹਿੰਦਾ ਮੈਨੂੰ ਆਪਣਾ ਨੌਕਰ ਸਮਝੋ, ਗੱਲਾਂ ਤੇ ਉਹ ਸੱਚੀਆਂ ਭਾਵੇਂ ਕਰ ਰਿਹਾ ਪਰ ਕਰ ਕਪਟ ਨਾ ਰਿਹਾ ਜੀ। ਭੀਮ ਚੰਦ ਕੋਈ ਇਹੋ ਜਿਹੀ ਗੱਲ ਵੈਸੇ ਉਹਨੇ ਕਹੀ ਨਹੀਂ, ਪਰ ਇਹਦੇ ਚ ਸ਼ੱਕ ਕੋਈ ਨੀ ਵੀ ਗੁਰੂ ਜੀ ਦੇ ਦਰਸ਼ਨ ਕਰਨ ਵਾਲਿਆਂ ਦੇ ਪਾਪ ਦੂਰ ਹੋ ਜਾਂਦੇ ਨੇ ਜੀ, ਇਹਦੇ ਚ ਸ਼ੱਕ ਕੋਈ ਨੀ। ਤੇ ਕੱਲ ਵੀ ਬੇਨਤੀ ਕੀਤੀ ਸੀ ਖਾਲਸਾ ਜੀ, ਸਿਫਤ ਵੀ ਬੰਦਾ ਸੱਚੇ ਦਿਲੋਂ ਹੀ ਕਰੇ ਤੇ ਪ੍ਰਵਾਨ ਹੁੰਦੀ ਹੈ। ਸਾਧ ਸੰਗਤ ਜੀ, ਕਪਟ ਦੇ ਨਾਲ ਸਿਫਤ ਕੀਤੀ ਹੋਈ ਵੀ ਪ੍ਰਵਾਨ ਨਹੀਂ ਹੁੰਦੀ ਜੀ। ਕੱਲ ਆਪਾਂ ਪੰਕਤੀ ਪੜ੍ਹੀ ਸੀ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿੰਨਾ ਅੰਦਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ। ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਜਾਣਦੇ। ਆਓ ਪੰਕਤੀ ਪੜ੍ਹ ਕੇ ਫਿਰ ਅਗਲੀ ਕਥਾ ਸਰਵਣ ਕਰੀਏ। ਹਰ ਕਰਤਾ ਸਭ ਕਿਛ ਜਾਣਦਾ, ਹਰ ਕਰਤਾ ਸਭ ਕਿਛ ਜਾਣਦਾ,
ਹਰ ਕਰਤਾ ਸਭ ਕਿਛ ਜਾਣਦਾ, ਹਰ ਕਰਤਾ ਸਭ ਕਿਛ ਜਾਣਦਾ,
ਹਰ ਕਰਤਾ ਸਭ ਕਿਛ ਜਾਣਦਾ, ਹਰ ਕਰਤਾ ਸਭ ਕਿਛ ਜਾਣਦਾ,
ਹਰ ਕਰਤਾ ਸਭ ਕਿਛ ਜਾਣਦਾ,
ਹਰ ਕਰਤਾ
ਸਭ ਕਿਛ ਜਾਣਦਾ।
ਜਦੋਂ ਵਾਧੂ ਗੱਲਾਂ ਆਖੀ ਜਾਵੇ ਨਾ ਵਜ਼ੀਰ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਜ਼ੀਰ ਸਾਨੂੰ ਆਪਣੇ ਆਉਣ ਦਾ ਮਨੋਰਥ ਦੱਸ ਵੀ ਤੂੰ ਸਾਡੇ ਕੋਲ ਆਇਆ ਕਿਉਂ ਆ। ਕਹਿਣ ਲੱਗੇ ਆਇਆ ਕਿਉਂ ਆ। ਉਹ ਹੁਣ ਵਕੀਲ ਜਿਹੜਾ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ, ਇੱਥੋਂ ਅੱਜ ਦੀ ਕਥਾ ਆਰੰਭ ਹੋਏਗੀ, ਬੜੇ ਪਿਆਰ ਦੇ ਨਾਲ ਸੁਰਤੀਆਂ ਬਿਰਤੀਆਂ ਇਕਾਗਰ ਕਰੋ, ਹੱਥ ਜੋੜੋ ਦੋਵੇਂ, ਪ੍ਰੇਮ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਹੋਰ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਤ ਵਕੀਲ ਬਾਤ ਕੋ ਕਹਿਓ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਕੀਲ ਤੂੰ ਇਹ ਦੱਸ ਵੀ ਸਾਡੇ ਕੋਲ ਆਇਆ ਕਿਉਂ ਆ। ਕਹਿਣ ਲੱਗੇ ਕਿਉਂਕਿ ਮੈਂ ਅੱਗੇ ਵੀ ਬੇਨਤੀ ਕੀਤੀ ਸਮਰੱਥ ਪੁਰਸ਼ਾਂ ਦੇ ਅੱਗੇ ਸਾਧ ਸੰਗਤ ਜੀ ਬੰਦੇ ਦਾ ਝੂਠ ਛਲ ਨਹੀਂ ਚੱਲ ਸਕਦਾ। ਸੱਚੇ ਪਾਤਸ਼ਾਹ ਦੇ ਸਾਹਮਣੇ ਉਹ ਗੱਲਾਂ ਕਰਦਾ ਝੂਠੀਆਂ ਮੂਠੀਆਂ ਦੀਆਂ। ਮਹਾਰਾਜ ਕਹਿੰਦੇ ਵਕੀਲ ਸਿੱਧੀ ਸਿੱਧੀ ਗੱਲ ਦੱਸ ਵੀ ਤੂੰ ਆਇਆ ਕਿਉਂ ਹੈ ਸਾਡੇ ਕੋਲ।
ਹਾਂਜੀ, ਗੁਰੂ ਕੰਨੇ ਰਾਜੇ ਇਮ ਚਾਹਿਓ।
ਤੇ ਫਿਰ ਵਕੀਲ ਨੇ ਸੁਣ ਕੇ ਇਸ ਤਰ੍ਹਾਂ ਕਿਹਾ, ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਰਾਜਾ ਆਪ ਜੀ ਦੇ ਕੋਲੋਂ ਕੁਝ ਚਾਹੁੰਦਾ ਹੈ। ਚਾਹੁੰਦਾ, ਵੇਖੋ ਕਿੱਡੀਆਂ ਕੱਲ ਗੱਪਾਂ ਜੀਆਂ ਸੁਣਾਉਂਦੇ ਆ ਹੈਗਾ ਜੀ, ਤੁਸੀਂ ਸੁਣੀਆਂ ਮਹਾਰਾਜ। ਰਾਜਾ ਕਹਿੰਦਾ ਜੋ ਮਰਜ਼ੀ ਲੈ ਲਓ, ਮੇਰਾ ਘਰ ਤੁਹਾਡਾ ਹੀ ਹੈਗਾ ਹੈ ਜੀ। ਹਾਂਜੀ, ਰਾਜਾ ਕਹਿੰਦਾ ਸਭ ਕੁਝ ਤੁਹਾਡਾ ਹੈਗਾ। ਤੇ ਹੁਣ ਆ ਗਈ ਨਾ ਜੀ ਮੰਗ ਜੀ। ਉਹ ਕਹਿਣ ਲੱਗਾ ਵਕੀਲ ਮਹਾਰਾਜ, ਭੀਮ ਚੰਦ ਰਾਜਾ ਤੁਹਾਡੇ ਕੋਲੋਂ ਕੁਝ ਚਾਹੁੰਦਾ ਹੈ।
ਜਗ ਮੈਂ ਸ਼ੋਭਾ ਹੋਏ ਵਡੇਰੀ।
ਮਹਾਰਾਜ, ਉਹ ਇੱਕ ਐਸੀ ਵਸਤੂ ਚਾਹੁੰਦਾ ਹੈ ਜਿਹਦੇ ਨਾਲ ਜਗਤ ਵਿੱਚ ਉਹਦੀ ਬੜੀ ਵੱਡੀ ਸ਼ੋਭਾ ਹੋਏਗੀ, ਬੜਾ ਉਹਦਾ ਜਸ ਹੋਏਗਾ।
ਹਾਂਜੀ, ਹੋਏ ਪਰਲੋਕ ਸੁਖਦ ਤਿਸ ਬੇਰੀ।
ਤੇ ਮਹਾਰਾਜ ਸੱਚੇ ਪਾਤਸ਼ਾਹ, ਰਾਜਾ ਤੇ ਸਦਾ ਹੀ ਤੁਹਾਡਾ ਦਾਸ ਹੈ, ਕੋਈ ਇੱਕ ਵਸਤੂ ਥੋੜੀ ਚਾਹੁੰਦਾ, ਉਹ ਤੇ ਮੁਕਤੀ ਵੀ ਤੁਹਾਡੇ ਚਰਨਾਂ ਵਿੱਚੋਂ ਚਾਹੁੰਦਾ ਹੈ। ਵਧਾ ਕੇ ਗੱਲ ਵਕੀਲ ਕਰ ਰਿਹਾ ਜੀ। ਹਾਂਜੀ,
ਅਬ ਸ਼ੋਭਾ ਹਿਤ ਮੋਹੇ ਪਠਾਇਓ।
ਹੁਣ ਉਹਨੇ ਕੁਝ ਵਿਸ਼ੇਸ਼ ਵਸਤੂ ਲੈਣ ਵਾਸਤੇ ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੇ ਚਰਨਾਂ ਵਿੱਚ ਭੇਜਿਆ ਹੈ।
ਹਾਂਜੀ, ਲਖ ਹੈ ਸ਼ਗੁਨ ਨਿਜ ਸੁਤ ਕੋ ਆਇਓ।
ਸੱਚੇ ਪਾਤਸ਼ਾਹ, ਰਾਜੇ ਦਾ ਪੁੱਤ ਤੁਹਾਡਾ ਹੀ ਪੁੱਤ ਹੈ, ਗੱਜ ਕੇ ਆਖੋ। ਪਹਿਲਾਂ ਮਿੱਠੀਆਂ ਮਿੱਠੀਆਂ ਗੱਲਾਂ ਕਰੇਗਾ ਤੇ ਗੱਲ ਬਣੇਗੀ ਜੀ ਇਹਦੀ ਜੀ। ਹਾਂਜੀ ਮਹਾਰਾਜ, ਰਾਜੇ ਦਾ ਪੁੱਤ ਤੁਹਾਡਾ ਹੀ ਪੁੱਤ ਹੈ ਤੇ ਰਾਜੇ ਦੇ ਪੁੱਤ ਦਾ ਸਗਨ ਆ ਰਿਹਾ ਸੱਚੇ ਪਾਤਸ਼ਾਹ ਕੁਝ ਦਿਨਾਂ ਨੂੰ।
ਹਾਂਜੀ, ਫਤਿਹ ਸ਼ਾਹ ਸ੍ਰੀਨਗਰ ਨਰੇਸ਼ੂ।
ਸ੍ਰੀਨਗਰ ਦਾ ਜਿਹੜਾ ਰਾਜਾ ਸਾਧ ਸੰਗਤ ਜੀ, ਉਹਦਾ ਨਾਮ ਸੀਗਾ ਫਤਿਹ ਸ਼ਾਹ। ਮਹਾਰਾਜ, ਸ੍ਰੀਨਗਰ ਦਾ ਰਾਜਾ ਫਤਿਹ ਸ਼ਾਹ। ਹਾਂਜੀ,
ਰਾਜ ਸਮਾਜ ਪ੍ਰਤਾਪ ਵਿਸ਼ੇਸ਼ੂ,
ਉਹਦਾ ਵੀ ਬੜਾ ਵੱਡਾ ਰਾਜ ਹੈ। ਸ੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦਾ ਵੀ ਬੜਾ ਵੱਡਾ ਪ੍ਰਤਾਪ ਹੈ ਸੱਚੇ ਪਾਤਸ਼ਾਹ। ਹਾਂਜੀ,
ਤਨੁਜਾ ਕੋ ਸੰਬੰਧ ਕੀਏ ਤਾਈ।
ਸੱਚੇ ਪਾਤਸ਼ਾਹ, ਸ੍ਰੀਨਗਰ ਦੇ ਰਾਜੇ ਤੇ ਭੀਮ ਚੰਦ ਦੇ ਰਾਜੇ ਮਹਾਰਾਜ ਦੋਵੇਂ ਆਪਸ ਵਿੱਚ ਕੁੜਮ ਬਣ ਗਏ ਨੇ। ਸ੍ਰੀਨਗਰ ਦੇ ਰਾਜੇ ਦੀ ਧੀ ਹੈ ਤੇ ਭੀਮ ਚੰਦ ਰਾਜੇ ਦਾ ਪੁੱਤਰ ਹੈ। ਕੁਝ ਚਿਰ ਨੂੰ ਮਹਾਰਾਜ ਉਹਨਾਂ ਦਾ ਵਿਆਹ ਹੋਣ ਵਾਲਾ ਹੈ।
ਹਾਂਜੀ, ਅਬ ਸੋ ਵਿਆਹਾ ਦੇਨ ਚਿਤ ਚਾਹੀ।
ਹਾਂਜੀ,
ਸੁਨਿਓ ਪ੍ਰਥਮ ਲਾਗੀ ਅਗਵਾਨੂ।
ਤੇ ਸੱਚੇ ਪਾਤਸ਼ਾਹ, ਭੀਮ ਚੰਦ ਦੇ ਮੁੰਡੇ ਨੂੰ, ਪੁੱਤਰ ਨੂੰ ਸਗਨ ਲਾਉਣ ਵਾਸਤੇ ਲਾਗੀ ਆ ਰਹੇ ਨੇ। ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਲਾਗੀ ਆ ਰਹੇ ਨੇ। ਹਾਂਜੀ,
ਤਿੰਨ ਹਿਤ ਤਿਆਰੀ ਰਹਿ ਨਿਜ ਭਵਨੂ।
ਉਸ ਕੰਮ ਦੀਆਂ ਭੀਮ ਚੰਦ ਰਾਜਾ ਬੜੇ ਵੱਡੇ ਪੱਧਰ ਤੇ ਤਿਆਰੀਆਂ ਕਰ ਰਿਹਾ ਸੱਚੇ ਪਾਤਸ਼ਾਹ।
ਹਾਂਜੀ, ਉੱਤਮ ਵਸਤੂ ਉਤਸਵ ਮਾਹੀ।
ਉਹ ਚਾਹੁੰਦਾ ਹੈ ਵੀ ਜਿਸ ਦਿਨ ਸਗਨ ਲੱਗਣਾ ਬੜੀਆਂ ਉੱਤਮ ਉੱਤਮ ਵਸਤੂਆਂ ਹੋਣ ਉੱਥੇ। ਹਾਂਜੀ,
ਜਾਂਚ ਹੈ ਹੋਤ ਸਦਨ ਜੇ ਨਾਹੀਂ।
ਤੇ ਮਹਾਰਾਜ, ਜਿਹੜੀਆਂ ਵਸਤੂਆਂ ਘਰ ਵਿੱਚ ਨਾ ਹੋਣ ਤੇ ਫਿਰ ਉਹ ਮੰਗ ਲੈਣੀਆਂ ਚਾਹੀਦੀਆਂ। ਗੱਜ ਕੇ ਆਖੋ
ਵਾਹਿਗੁਰੂ।
ਰਾਜਨੀਤੀ ਹੈ ਨਾ ਜੀ, ਤਾਂ ਇਹੋ ਜਿਹੀਆਂ ਗੱਲਾਂ ਕਰਨ ਦਿਆ, ਨਹੀਂ ਤੇ ਰਾਜਿਆਂ ਨੂੰ ਕਾਹਦੀ ਕਮੀ ਹੁੰਦੀ ਹੈ ਜੀ। ਮਹਾਰਾਜ, ਜਿਹੜੀਆਂ ਵਸਤੂਆਂ ਘਰ ਵਿੱਚ ਨਾ ਹੋਣ ਉਹ ਮੰਗ ਲੈਣੀਆਂ ਚਾਹੀਦੀਆਂ ਬੰਦੇ ਨੂੰ।
ਹਾਂਜੀ, ਰਾਵ ਰੰਕ ਸਭ ਹੈ ਇੱਕ ਸਾਰਾ, ਜਾਂਚੇ ਬਿਨ ਨਾ ਚੱਲੇ ਵਿਵਹਾਰਾ।
ਸੱਚੇ ਪਾਤਸ਼ਾਹ, ਆਪ ਜੀ ਨੂੰ ਤੇ ਪਤਾ ਵੀ ਗਰੀਬ ਹੋਵੇ ਤੇ ਭਾਵੇਂ ਅਮੀਰ ਹੋਵੇ, ਮੰਗਣ ਤੋਂ ਬਗੈਰ ਕਿਸੇ ਦਾ ਕੰਮ ਵੀ ਨਹੀਂ ਸਰਦਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਪਰ ਸਾਧ ਸੰਗਤ, ਗੁਰੂ ਸਾਹਿਬ ਮੰਗਣ ਨਹੀਂ ਆਏ ਮਹਾਰਾਜ, ਸਾਰਿਆਂ ਨੂੰ ਦਾਤਾਂ ਦੇਣ ਆਏ ਨੇ ਜੀ। ਹਾਂਜੀ, ਮੰਗਣ ਤੇਰੇ ਵਰਗੇ ਹੁੰਦੇ ਵੇਖ ਲਓ, ਰਾਜਿਆਂ ਨੂੰ ਵੀ ਮੰਗਣਾ ਪੈਂਦਾ ਤੇ ਆਮ ਬੰਦਾ ਕੀ ਹੈਗਾ ਜੀ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਸਾਰਾ ਜਗਤ ਹੀ ਭਿਖਾਰੀ ਹੈਗਾ ਜੀ, ਗੱਜ ਕੇ ਆਖੋ
ਵਾਹਿਗੁਰੂ।
ਪਰ ਗੁਰੂ ਸਾਹਿਬ ਉੱਤੇ ਪੰਗਤੀ ਨਹੀਂ ਚਾਹੀਦੀ, ਮਾਫ ਕਰਿਓ, ਗੁਰੂ ਸਾਹਿਬ ਦਾਤੇ ਨੇ, ਦਾਤੇ। ਹਾਂਜੀ, ਰਾਮ ਦਾ ਰੂਪ ਨੇ ਨਾ ਜੀ, ਪਰਮੇਸ਼ਰ ਦਾ ਰੂਪ ਨੇ, ਤੇ ਜਗਤ ਭਿਖਾਰੀ ਹੈ। ਜਗਤ ਭਿਖਾਰੀ ਫਿਰਤ ਹੈ ਸ
ਸਭ ਕੋ ਦਾਤਾ ਰਾਮ
ਤੇ ਸਾਰਿਆਂ ਨੂੰ ਦੇਣ ਵਾਲਾ ਪਰਮੇਸ਼ਰ ਹੈ ਤੇ ਸਤਿਗੁਰੂ ਜੀ ਹਨ ਜੀ। ਮਹਾਰਾਜ ਨੇ ਇਹ ਗੱਲਾਂ ਆਮ ਬੰਦਿਆਂ ਤੇ ਢੁਕਦੀਆਂ, ਗੁਰੂਆਂ ਤੇ ਨਹੀਂ ਢੁਕਦੀਆਂ ਜੀ। ਮਹਾਰਾਜ ਤੇ ਦਾਤਿਆਂ ਦੀ ਲਾਈਨ ਵਿੱਚ ਨੇ ਨਾ ਜੀ, ਦਾਤੇ ਨੇ ਪਰਮੇਸ਼ਰ ਨੇ। ਉਹ ਕਹਿਣ ਲੱਗਾ ਸੱਚੇ ਪਾਤਸ਼ਾਹ, ਮੰਗਣ ਤੋਂ ਬਗੈਰ ਤੇ ਕਿਸੇ ਦਾ ਵੀ ਗੁਜ਼ਾਰਾ ਨਹੀਂ ਚੱਲਦਾ, ਪਰ ਸਾਧ ਸੰਗਤ ਇਹ ਉਹਦੀ ਭੁੱਲ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮੰਗਣ ਵਾਲਿਆਂ ਵਿੱਚੋਂ ਨਹੀਂ, ਦੇਣ ਵਾਲਿਆਂ ਵਿੱਚੋਂ ਨੇ ਜੀ। ਉਹ ਤੇ ਦੇਣ ਆਏ ਨੇ ਦੁਨੀਆਂ ਤੇ ਉਹ ਇਸ ਤਰ੍ਹਾਂ ਕਹਿ ਰਿਹਾ ਮਹਾਰਾਜ, ਇਸ ਕਰਕੇ ਰਾਜਾ ਤੁਹਾਡੇ ਕੋਲੋਂ ਮੰਗ ਰਿਹਾ ਵਸਤੂ।
ਹਾਂਜੀ। ਅਪਰ ਸੈਲ ਪਤ ਮਤ ਕਰ ਹੇਰੇ, ਹਮ ਰਾਜੇ ਤੇ ਕਹਿ ਨਾ ਵਡੇਰੇ।
ਬਾਕੀ ਰਾਜਿਆਂ ਕੋਲੋਂ ਵਸਤੂ ਮੰਗਣੀ ਚਾਹੀ ਭੀਮ ਚੰਦ ਰਾਜੇ ਨੇ, ਪਰ ਉਹਨੇ ਵੇਖਿਆ ਵੀ ਬਾਕੀ ਜਿਹੜੇ ਰਾਜੇ ਨੇ ਉਹ ਭੀਮ ਛੰਦ ਤੋਂ ਛੋਟੇ ਨੇ, ਛੋਟੇ ਤੇ ਛੋਟਿਆਂ ਤੋਂ ਕੀ ਮੰਗਣਾ, ਮੰਗਣਾ ਤੇ ਕਿਸੇ ਵੱਡੇ ਕੋਲੋਂ ਮੰਗੀਏ।
ਹਾਂਜੀ। ਲੈਬੇ ਉੱਚਤ ਵਸਤ ਕਹਿ ਪਾਹੀ, ਆਪਣੇ ਤੇ ਸ਼ੁਭ ਲਖੀਅਤ ਨਾਹੀਂ।
ਤੇ ਭੀਮ ਚੰਦ ਵੇਖ ਰਿਹਾ ਵੀ ਮੇਰੇ ਤੋਂ ਕੋਈ ਵੱਡਾ ਹੋਵੇ ਤੇ ਮੈਂ ਉਹਦੇ ਕੋਲੋਂ ਵਸਤੂ ਮੰਗਾ, ਸਾਰੀਆਂ ਗੱਪਾਂ ਮਾਰ ਰਿਹਾ ਚੇ ਅੱਜ ਕੇ ਆਖੋ। ਸਿੱਧਾ ਕਹਿ ਵੀ ਹਾਥੀ ਲੈਣ ਆਇਆ ਤੇ ਹਾਥੀ ਦਿਓ ਸਾਨੂੰ ਜੀ, ਹੈ ਕਿੱਡੀ ਲੰਮੀ ਚੌੜੀ ਗੱਲ ਘੁਮਾ ਘੁਮਾ ਕੇ ਕਰ ਰਿਹਾ। ਹਾਂਜੀ।
ਚਿੱਤ ਵਿਚਾਰ ਕਰ ਦੇਖਿਓ ਜਬ ਹੂੰ,
ਜਦੋਂ ਭੀਮ ਚੰਦ ਨੇ ਆਸੇ ਪਾਸੇ ਨਜ਼ਰ ਮਾਰੀ ਵੀ ਕੋਈ ਮੇਰੇ ਤੋਂ ਵੀ ਵੱਡਾ ਹੈਗਾ।
ਹਾਂਜੀ। ਬਿਨ ਰਾਵਰ ਤੇ ਨਿਰਪ ਲੱਗ ਸਭ ਹੂੰ,
ਤੇ ਮਹਾਰਾਜ ਭੀਮ ਚੰਦ ਨੇ ਆਸੇ ਪਾਸੇ ਨਜ਼ਰ ਮਾਰੀ, ਭੀਮ ਚੰਦ ਨੂੰ ਪਤਾ ਲੱਗਾ ਵੀ ਮੇਰੇ ਤੋਂ ਸਾਰੇ ਛੋਟੇ ਨੇ, ਜੇ ਕੋਈ ਵੱਡੇ ਨੇ ਤੇ ਦਸਵੇਂ ਪਾਤਸ਼ਾਹ ਨੇ ਜੀ, ਮਹਾਰਾਜ ਮੇਰੇ ਤੋਂ ਵੱਡੇ ਨੇ ਜੀ। ਚਲੋ ਇਹ ਤੇ ਸੱਚ ਹੈ ਜੀ, ਮਹਾਰਾਜ ਉਹਰੇ ਤੋਂ ਕੀ, ਮਹਾਰਾਜ ਸਾਰਿਆਂ ਤੋਂ ਵੱਡੇ ਨੇ ਜੀ। ਹਾਂਜੀ, ਮਹਾਰਾਜ ਸਾਰਿਆਂ ਤੋਂ ਵੱਡੇ ਨੇ। ਹਾਂਜੀ।
ਜਥਾ ਪੁੱਤਰ ਹਮਰੋ ਤਿਮ ਗੁਰ ਕੋ,
ਤੇ ਮਹਾਰਾਜ ਭੀਮ ਚੰਦ ਨੇ ਆਖਿਆ ਵੀ ਜਿਵੇਂ ਮੇਰਾ ਪੁੱਤ ਹੈ ਉਵੇਂ ਗੁਰੂ ਜੀ ਦਾ ਪੁੱਤ ਹੈ। ਹਾਂਜੀ।
ਇਮ ਧਾਰਿਓ ਨਿਸ਼ਚੈ ਦ੍ਰਿੜ ਉਰ ਕੋ,
ਇਹ ਭੀਮ ਚੰਦ ਦੇ ਹਿਰਦੇ ਚ ਬੜਾ ਪੱਕਾ ਨਿਸ਼ਚਾ ਹੈ। ਹਾਂਜੀ।
ਤਬ ਮੌਕਾ ਓ ਤੁਮ ਨਿਕਟ ਪਠਾਇਓ,
ਇਸ ਕਰਕੇ ਭੀਮ ਚੰਦ ਨੇ ਮੇਰੇ ਕੋਲ ਭੇਜਿਆ, ਵੇਖ ਲੋ ਕਿੱਡਾ ਢੀਠ ਬੰਦਾ, ਅਜੇ ਤੱਕ ਇਹਨੇ ਮੰਗ ਨੀ ਦੱਸੀ ਆਪਣੀ ਜੀ। ਗੱਜ ਕੇ ਆਖੋ, ਕੱਲ ਦਾ ਤੁਸੀਂ ਪ੍ਰਸੰਗ ਸੁਣ ਰਹੇ ਹੋ, ਇਹਨੇ ਅਜੇ ਤੱਕ ਆਪਣੀ ਮੰਗ ਨੀ ਦੱਸੀ ਵੀ ਹਾਥੀ ਚਾਹੀਦਾ ਸਾਨੂੰ ਜੀ। ਪਹਿਲਾਂ ਲੰਮੀਆਂ ਚੌੜੀਆਂ ਗੱਲਾਂ ਕਰਦੇ, ਗੱਲਾਂ ਕਰਨ ਦਾ ਤਰੀਕਾ ਹੁੰਦਾ ਬੰਦੇ ਦਾ ਜੀ, ਕਈ ਵਾਰੀ ਗੱਲ ਹੀ ਬੰਦਾ ਇਸ ਤਰੀਕੇ ਨਾਲ ਕਰਦਾ ਵੀ ਦੂਜੇ ਕੋਲੋਂ ਨਾਂਹ ਨੀ ਹੁੰਦੀ ਜੀ। ਪਰ ਇੱਧਰ ਵੀ ਸੱਚੇ ਪਾਤਸ਼ਾਹ ਨੇ, ਮਹਾਰਾਜ ਪਰਮੇਸ਼ਰ ਰੂਪ ਨੇ। ਹਾਂਜੀ।
ਤਬ ਮੋਕੋ ਤੇ ਮੁਨਿਕਟ ਪਠਾਇਓ, ਸੁਜਸ ਮਹਾਨ ਬਖਾਨ ਸੁਣਾਇਓ।
ਮਹਾਰਾਜ ਭੀਮ ਚੰਦ ਚਾਹੁੰਦਾ ਹੈ ਵੀ ਮੇਰਾ ਸੁਜਸ ਹੋਵੇ, ਆਸੇ ਪਾਸੇ ਉਹਦੀ ਇੱਜ਼ਤ ਹੋਵੇ। ਸੰਗਤ ਜੀ, ਸਿੱਧੀ ਜੀ ਗੱਲ ਹੈ, ਇੱਜ਼ਤ ਹੀ ਜੇ ਬੰਦੇ ਨੇ ਬਣਾਉਣੀ ਤੇ ਹਾਥੀਆਂ ਨਾਲ ਕਿਸੇ ਦੀ ਇੱਜ਼ਤ ਨਹੀਂ ਬਣਦੀ ਜੀ, ਵਸਤੂਆਂ ਨਾਲ ਇੱਜ਼ਤ ਨਹੀਂ ਚ ਬਣਦੀ, ਇੱਥੇ ਇੱਜ਼ਤ ਬਣਦੀ ਪਰਮੇਸ਼ਰ ਦੇ ਨਾਮ ਨਾਲ ਜੀ। ਨਾਮ ਜਪੋ ਜਿੰਨੀ ਮਰਜ਼ੀ ਇੱਜ਼ਤ ਇਕੱਠੀ ਕਰ ਲਓ ਜੀ, ਪਰ ਇਹ ਵੀ ਵੈਸੇ ਕੋਈ ਏਡੀ ਵਧੀਆ ਗੱਲ ਨਹੀਂ ਹੈਗੀ ਵੀ ਨਾਮ ਜਪਣਾ ਤੇ ਉਹਦੇ ਪਿੱਛੇ ਇੱਛਾ ਇੱਜ਼ਤ ਦੀ ਰੱਖਣੀ ਵੀ ਮੇਰੀ ਇੱਜ਼ਤ ਹੋਵੇ ਜੀ, ਇਹ ਵੀ ਇੰਨੀ ਵਧੀਆ ਗੱਲ ਨਹੀਂ ਹੈਗੀ। ਉਹ ਤਾਂ ਨਾਮ ਜਪਣ ਵਾਲਿਆਂ ਦੀ ਇੱਜ਼ਤ ਬਣ ਜਾਂਦੀ ਹੈ ਜੀ, ਇੱਜ਼ਤ ਬਣ ਜਾਂਦੀ ਹੈ। ਮੈਂ ਅੱਗੇ ਵੀ ਇੱਕ ਦਿਨ ਆਪ ਜੀ ਨੂੰ ਦਾਸ ਨੇ ਬੇਨਤੀ ਕੀਤੀ ਸੀਗੀ, ਪਿਆਰ ਨਾਲ ਹੱਥ ਜੋੜ ਕੇ ਆਖੋ ਧੰਨ ਭਗਤ ਰਵਿਦਾਸ ਸਾਹਿਬ ਜੀ,
ਧੰਨ ਭਗਤ ਰਵਿਦਾਸ ਸਾਹਿਬ ਜੀ,
ਥੋੜਾ ਜਿਹਾ ਗੱਜ ਕੇ ਆਖੋ ਨਾ ਜੀ, ਰਵਿਦਾਸ ਸਾਹਿਬ ਜੀ ਨੂੰ ਹਰ ਕੋਈ ਜਾਣਦਾ ਜੀ, ਬੜੀ ਉਹਨਾਂ ਦੀ ਭਗਤੀ ਤੇ ਕਿੰਨੇ ਥਾਂ ਉਹਨਾਂ ਦੇ ਜੀ। ਪਰ ਤੁਸੀਂ ਇਹ ਦੱਸ ਦਿਓ ਵੀ ਰਵਿਦਾਸ ਸਾਹਿਬ ਕੋ ਬੜਾ ਵਧੀਆ ਘਰ ਸੀਗਾ ਜਾਂ ਉਹਨਾਂ ਦੇ ਕੋਲ ਬੜੀਆਂ ਵਧੀਆ ਵਸਤੂਆਂ ਸਨ ਜੀ? ਕੋਈ ਵਸਤੂ ਨਹੀਂ ਜੀ, ਪਰ ਇੱਕ ਵਸਤੂ ਸੀਗੀ ਜੀ ਉਹਨਾਂ ਕੋਲ, ਉਹੀ ਵਾਹਿਗੁਰੂ ਜੀ ਦਾ ਨਾਮ ਜੀ, ਉਹ ਨਾਮ ਸੀਗਾ ਉਹਨਾਂ ਕੋਲ। ਇਹ ਵੀ ਗੱਲ ਪੱਕੀ ਹੈ ਵੀ ਤੁਸੀਂ ਕੋਈ ਸਕੂਲ ਕੱਢ ਕੇ ਵਿਖਾਓ ਜਿਹੜਾ ਇਹ ਕਵੇ ਵੀ ਰਵਿਦਾਸ ਸਾਹਿਬ ਸਾਡੇ ਸਕੂਲੋਂ ਪੜ੍ਹਾਈ ਕਰਕੇ ਗਏ ਸੀਗੇ ਜੀ। ਹਾਂਜੀ, ਕੋਈ ਐਸਾ ਸਕੂਲ ਨਹੀਂ ਹੋਏਗਾ ਜੀ ਜਿਹੜਾ ਇਹ ਆਖਦਾ ਹੋਏ ਵੀ ਅਸੀਂ ਰਵਿਦਾਸ ਸਾਹਿਬ ਨੂੰ ਸਰਟੀਫਿਕੇਟ ਦਿੱਤਾ ਸੀ ਪੰਜਵੀਂ ਪਾਸ ਦਾ ਜੀ। ਪਰ ਕੀ ਕਾਰਨ ਹੈ ਵੀ ਬੜੇ ਬੜੇ ਪੜ੍ਹੇ ਲਿਖੇ ਲੋਕ ਵੀ ਹੱਥ ਜੋੜ ਜੋੜ ਉਹਨਾਂ ਦਾ ਨਾਮ ਲੈਂਦੇ ਨੇ, ਉਹਨਾਂ ਨੇ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਦੀ ਪੜ੍ਹਾਈ ਕੀਤੀ ਜੀ, ਨਾਮ ਦੀ ਪੜ੍ਹਾਈ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੂੰ ਲੈ ਲਓ, ਗੁਰਸਿੱਖਾਂ ਨੂੰ ਲੈ ਲਓ, ਉਹਨਾਂ ਨਾਮ ਦੀਆਂ ਪੜ੍ਹਾਈਆਂ ਕੀਤੀਆਂ ਜੀ। ਰਵਿਦਾਸ ਸਾਹਿਬ ਜੀ ਦੀ ਗੱਲ ਤਾਂ ਕੀਤੀ ਵੀ ਰਵਿਦਾਸ ਸਾਹਿਬ ਜੀ ਦੀ ਜਗਤ ਵਿੱਚ ਸੋਭਾ, ਤੇ ਜਿਸ ਝੋਂਪੜੀ ਵਿੱਚ ਰਵਿਦਾਸ ਜੀ ਰਹਿੰਦੇ ਹੁੰਦੇ ਸੀ ਨਾ ਜੀ, ਉਹ ਕੱਖਾਂ ਦੀ ਝੋਂਪੜੀ ਸੀਗੀ ਸਾਧ ਸੰਗਤ ਜੀ। ਹਾਂਜੀ, ਕਮਾਲ ਦੀ ਗੱਲ ਹੈ, ਇੰਨੀ ਜ਼ਿਆਦਾ ਇੱਜ਼ਤ ਤੇ ਜਿਸ ਥਾਂ ਤੇ ਰਹਿੰਦੇ ਉਹ ਥਾਂ ਵੀ ਪੱਕੀ ਨਹੀਂ ਬਣੀ ਜੀ। ਹਾਂਜੀ, ਇੱਕ ਫਕੀਰ ਆਇਆ, ਮਹਾਤਮਾ ਪੁਰਸ਼ ਆਇਆ, ਉਹਦੇ ਕੋਲ ਪਾਰਸ ਪੱਥਰ ਸੀਗਾ ਜੀ। ਉਹ ਰਵਿਦਾਸ ਸਾਹਿਬ ਜੀ ਨੂੰ ਕਹਿਣ ਲੱਗਾ, ਤੁਹਾਡੇ ਕੋਲ ਲੋਕ ਬੜੇ ਆਉਂਦੇ ਮਿਲਣ ਗਿਣਨ ਵਾਲੇ, ਤੁਹਾਨੂੰ ਮਾਇਆ ਦੀ ਲੋੜ ਹੈ, ਆ ਪਾਰਸ ਪੱਥਰ ਲਓ, ਸੋਨਾ ਬਣਾ ਦੇਗਾ ਲੋਹੇ ਨੂੰ, ਇਹ ਜਿਸ ਮਰਜ਼ੀ ਲੋਹੇ ਨੂੰ ਛਵਾ ਦਿਓ ਤੇ ਸੋਨਾ ਬਣ ਜਾਏਗਾ। ਰਵਿਦਾਸ ਸਾਹਿਬ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ ਹੈਗੀ, ਕਿਉਂ? ਉਹਨਾਂ ਕੋਲ ਤੇ ਹੀਰਾ ਹੱਥ ਚੜਿਆ, ਨਿਰਮੋਲਕ ਛੂਟ ਗਈ ਸੰਸਾਰੀ, ਗੱਜ ਕੇ ਆਖੋ, ਸੰਸਾਰੀ ਗੱਲਾਂ ਤੇ ਛੁੱਟ ਗਈਆਂ ਹੈਗੀਆਂ ਜੀ। ਰਵਿਦਾਸ ਸਾਹਿਬ ਕਹਿੰਦੇ ਸਾਨੂੰ ਤੇਰੇ ਪਾਰਸ ਪੱਥਰ ਦੀ ਲੋੜ ਨਹੀਂ ਹੈਗੀ। ਆਖਿਆ ਨਹੀਂ ਮਹਾਂਪੁਰਸ਼ੋ ਰੱਖ ਲੋ, ਤੇ ਕਹਿੰਦੇ ਫਿਰ ਜਿੱਥੇ ਰੱਖਣਾ ਰੱਖ ਜਾ। ਤੇ ਸਾਧ ਸੰਗਤ ਜੀ ਉਹ ਮਹਾਤਮਾ ਯਾਤਰਾ ਕਰਕੇ ਸਾਰੀਆਂ ਥਾਵਾਂ ਦੀ, ਤੇ ਕੁਝ ਕੁ ਸਾਲਾਂ ਬਾਅਦ ਰਵਿਦਾਸ ਜੀ ਦੇ ਕੋਲ ਵਾਪਸ ਆਇਆ ਤੇ ਉਹਨੇ ਸੋਚਿਆ ਵੀ ਹੁਣ ਤੱਕ ਤੇ ਬੜਾ ਵੱਡਾ ਘਰ ਬਣ ਗਿਆ ਹੋਏਗਾ ਉਹਨਾਂ ਦਾ ਜੀ। ਤੇ ਜਦੋਂ ਵਾਪਸ ਆਇਆ ਤੇ ਵੇਖਿਆ ਝੁੱਗੀ ਉਵੇਂ ਹੀ ਹੈਗੀ ਜੀ ਉਹਨਾਂ ਦੀ ਜੀ। ਆ ਕੇ ਨਮਸਕਾਰ ਕਰਕੇ ਕਹਿਣ ਲੱਗਾ, ਭਗਤ ਜੀ ਤੁਹਾਨੂੰ ਤੇ ਪਾਰਸ ਪੱਥਰ ਦਿੱਤਾ ਸੀ, ਉਹ ਕਿੱਥੇ? ਤੁਸੀਂ ਕੁਝ ਬਦਲਿਆ ਨੀ ਆਪਣਾ ਆਸਾ ਪਾਸਾ? ਤੇ ਭਗਤ ਜੀ ਕਹਿਣ ਲੱਗੇ ਗੁਰਮੁਖਾ ਭਾਈ, ਜਿੱਥੇ ਪਾਰਸ ਪੱਥਰ ਰੱਖਿਆ ਉੱਥੋਂ ਚੁੱਕ ਕੇ ਲੈ ਜਾਓ, ਉੱਥੇ ਹੀ ਪਿਆ ਹੋਏਗਾ। ਕਹਿਣ ਲੱਗੇ ਉੱਥੇ ਹੀ ਹੋਏਗਾ, ਬਾਹਰ ਹੀ ਕੋਈ ਇੰਨੇ ਪਦਾਰਥ ਨਹੀਂ ਹੈਗੇ, ਪਰ ਇੱਜ਼ਤ ਤੇ ਬਹੁਤ ਹੈਗੀ ਜੀ ਉਹਨਾਂ ਦੀ ਜੀ। ਇੱਜ਼ਤ ਕਾਹਦੀ ਹੈ? ਇੱਜ਼ਤ ਵਾਹਿਗੁਰੂ ਜੀ ਦੇ ਨਾਮ ਦੀ ਹੈ, ਗੱਜ ਕੇ ਆਖੋ, ਨਾਮ ਆਪੇ ਇੱਜ਼ਤ ਕਰਾ ਦਿੰਦਾ ਬੰਦੇ ਦੀ ਜੀ। ਕੱਲੀ ਇੱਜ਼ਤ ਨਹੀਂ ਕਰਾਉਂਦਾ, ਨਾਮ ਪੂਜਾ ਕਰਵਾ ਦਿੰਦਾ ਬੰਦੇ ਦੀ ਜੀ, ਪੂਜਾ ਕਰਵਾ ਦਿੰਦਾ ਜੀ। ਵਾਹਿਗੁਰੂ ਜੀ ਦੇ ਨਾਮ ਵਿੱਚ ਇੰਨੀ ਵੱਡੀ ਤਾਕਤ, ਬੜੇ ਬੜੇ ਮਹਾਂਪੁਰਖਾਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਨੇ। ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਸਿੱਧੇ ਸਾਧੇ ਜੀ, ਬਸ ਨਾਮ ਜਪਣ ਲੱਗ ਪਏ, ਹਜ਼ੂਰ ਸਾਹਿਬ ਦੀ ਧਰਤੀ ਤੇ ਜਾ ਕੇ ਗੋਦਾਵਰੀ ਦੇ ਵਿੱਚ ਖਲੋ ਕੇ ਕਿੰਨਾ ਸਮਾਂ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ ਜੀ। ਉਹ ਜੀ ਨਾਮ ਜਪਦੇ ਰਹੇ। ਤੇ ਕਮਾਲ ਦੀ ਗੱਲ ਇਹ ਹੈ, ਉਹਨਾਂ ਮਹਾਂਪੁਰਖਾਂ ਨੇ ਜਿੱਥੇ ਜਨਮ ਲਿਆ ਉੱਥੇ ਵੀ ਗੁਰਦੁਆਰੇ ਬਣ ਗਏ ਜੀ। ਤੁਸੀਂ ਹਿਸਾਬ ਲਾਓ, ਜਿੱਥੇ ਉਹਨਾਂ ਜਨਮ ਲਿਆ ਉੱਥੇ ਵੀ ਗੁਰਦੁਆਰਾ ਬਣਿਆ ਪਿਆ ਜੀ। ਕਮਾਈ ਇੰਨੀ ਹੈ ਜੀ, ਨਾਮ ਕਰਕੇ ਇੱਜ਼ਤ ਹੈ ਜੀ। ਭੀਮ ਚੰਦ ਵਸਤੂਆਂ ਚੋਂ ਇੱਜ਼ਤ ਲੱਭਦਾ, ਸਾਧ ਸੰਗਤ ਵਸਤੂਆਂ 'ਚ ਇੱਜ਼ਤ ਨਹੀਂ ਹੁੰਦੀ, ਇੱਜ਼ਤ ਵਾਹਿਗੁਰੂ ਜੀ ਦੇ ਨਾਮ ਕਰਕੇ ਹੁੰਦੀ। ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ।
ਮਨ ਜੋੜ ਕੇ ਜਪੋ, ਕਿਸੇ ਗੱਲ ਦੀ ਵੀ ਘਾਟ ਨਹੀਂ ਰਹੇਗੀ, ਕਿਸੇ ਗੱਲ ਦੀ ਕਮੀ ਨਹੀਂ ਰਹੇਗੀ। ਕਰੋ ਨੇਤਰ ਬੰਦ ਤੇ ਰਸਨਾ ਨੂੰ ਕਰੋ ਪਵਿੱਤਰ ਰੱਖੋ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਇਸੇ ਕਰਕੇ ਮਹਾਰਾਜ ਬਾਣੀ ਚ ਕਹਿੰਦੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ
ਸਭ
ਕੋਈ। ਹਰ ਕੋਈ ਜੈ ਜੈਕਾਰ ਕਰਦਾ ਕਦੋਂ? ਜਦੋਂ ਰੱਬ ਇੱਥੇ ਆ ਕੇ ਵਸਦਾ ਜੀ। ਪਰਮੇਸ਼ਰ ਬੰਦੇ ਦੇ ਹਿਰਦੇ ਚ ਵਸ ਜਾਂਦਾ। ਹੁਣ ਉਹ ਭੀਮ ਚੰਦ ਵਿਚਾਰਾ ਹਾਥੀ ਕਰਕੇ ਇੱਜ਼ਤ ਸਮਝਣ ਦਿਆ। ਵਕੀਲ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਗੱਲ ਸੁਣ ਰਹੇ ਤੇ ਵਕੀਲ ਗੁਰੂ ਸਾਹਿਬ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਭੀਮ ਚੰਦ ਆਪ ਜੀ ਦੇ ਕੋਲੋਂ ਇੱਕ ਵਸਤੂ ਚਾਹੁੰਦਾ ਜਿਹਦੇ ਨਾਲ ਉਹਦੀ ਇੱਜ਼ਤ ਬੜੀ ਵਧੇਗੀ। ਹਾਂਜੀ।
ਅੰਨ ਹੋ ਜਾਏ ਪ੍ਰਸਾਦੀ ਗੱਜ ਕੋ।
ਮਹਾਰਾਜ ਕਹਿੰਦੇ ਹੁਣ ਦੱਸ ਵੀ ਦੇ, ਗੱਜ ਕੇ ਆਖੋ। ਪਤਾ ਤਾਂ ਹੈਗਾ ਸੀ ਮਹਾਰਾਜ ਨੂੰ ਵੀ ਕੀ ਮੰਗ ਰਿਹਾ, ਪਰ ਮਹਾਰਾਜ ਵਕੀਲ ਨੂੰ ਕਹਿੰਦੇ ਹੁਣ ਦੱਸ ਵੀ ਦੇ ਵੀ ਕੀ ਚਾਹੀਦਾ। ਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਉਸ ਨੇ ਭੀਮ ਚੰਦ ਨੇ ਤੁਹਾਡੇ ਕੋਲ ਪ੍ਰਸਾਦੀ ਹਾਥੀ ਲੈਣ ਭੇਜਿਆ। ਮਹਾਰਾਜ ਦੱਸਣਾ ਪਿਆ ਜੀ, ਵੇਖ ਲੋ ਕੱਲ ਦਾ ਲੱਗਾ ਜੀ ਕਿੰਨਾ ਵਲ ਸ਼ਰੇਬ ਪਾ ਕੇ ਇਹਨੇ ਗੱਲ ਦੱਸੀ ਜੀ। ਹਾਂਜੀ।
ਗੁਰੂ ਰੱਖੇਂਗੇ ਹਮਰੀ ਲਾਜ ਕੋ।
ਤੇ ਮਹਾਰਾਜ ਭੀਮ ਚੰਦ ਨੂੰ ਇਹ ਵੀ ਪਤਾ ਵੀ ਗੁਰੂ ਸਾਹਿਬ ਮੇਰੀ ਲਾਜ ਰੱਖ ਲੈਣਗੇ, ਮੇਰੀ ਇੱਜ਼ਤ ਰੱਖ ਲੈਣਗੇ। ਹਾਂਜੀ।
ਵਸਤ ਅਜਾਇਬ ਤਿੰਨੋ ਅਵਾਸਾ।
ਤੇ ਮਹਾਰਾਜ ਭੀਮ ਚੰਦ ਨੂੰ ਪਤਾ ਵੀ ਗੁਰੂ ਘਰ ਵਿੱਚ ਬੜੀਆਂ ਅਜੀਬੋ ਗਰੀਬ ਵਸਤੂਆਂ ਨੇ। ਹਾਂਜੀ।
ਮੁੱਦਤ ਹੋਤ ਜੇ ਲੱਖੇ ਤਮਾਸ਼ਾ।
ਤੇ ਬਹੁਤ ਖੁਸ਼ੀ ਹੋਏਗੀ ਮੈਨੂੰ, ਭਾਵ ਭੀਮ ਚੰਦ ਨੂੰ, ਜੇ ਉਹ ਵਸਤੂਆਂ ਕੁਝ ਸਮੇਂ ਵਾਸਤੇ ਮੈਨੂੰ ਮਿਲ ਜਾਣਗੀਆਂ। ਹਾਂਜੀ।
ਇੱਕ ਵਾਰ ਸੋ ਲੇਕਰ ਆਵੋ।
ਤੇ ਮੈਨੂੰ ਉਹਨੇ ਭੇਜਿਆ ਵੀ ਇੱਕ ਵਾਰ ਕੁਝ ਸਮੇਂ ਦੀ ਪ੍ਰਦਰਸ਼ਨੀ ਕਰਨ ਵਾਸਤੇ ਉਹ ਵਸਤੂਆਂ ਮੈਨੂੰ ਮਹਾਰਾਜ ਦੇ ਕੋਲੋਂ ਲਿਆ ਕੇ ਦਿਓ, ਮਹਾਰਾਜ ਨੂੰ ਬੇਨਤੀ ਕਰੋ। ਹਾਂਜੀ।
ਸਾਗਿਆਂ ਕੇ ਲਾਗੀ ਦਰਸਾਵੋ।
ਮਹਾਰਾਜ ਲਾਗੀਆਂ ਨੂੰ ਪ੍ਰਸਾਦੀ ਹਾਥੀ ਵਿਖਾਵਾਂਗੇ, ਪ੍ਰਸਾਦੀ ਹਾਥੀ ਉਹਨਾਂ ਦਾ ਸਤਿਕਾਰ ਕਰੇਗਾ ਤੇ ਲਾਗੀ ਜਾ ਕੇ ਫਤਿਹ ਸ਼ਾਹ ਨੂੰ ਦੱਸਣਗੇ ਬੇ ਭੀਮ ਚੰਦ ਕੋਲ ਇਹੋ ਜਿਹੀਆਂ ਵਸਤੂਆਂ, ਤੇ ਤੁਸੀਂ ਖੁਦ ਦੱਸੋ ਬੇ ਭੀਮ ਚੰਦ ਦੀ ਕਿੰਨੀ ਇੱਜ਼ਤ ਵਧੇਗੀ ਜੀ। ਗੁਰੂ ਘਰ ਦੀਆਂ ਵਸਤੂਆਂ ਘਰ ਵਿੱਚ ਵਧਾਓ, ਵਰਤਣ ਨਾਲ ਜੇ ਇੱਜ਼ਤ ਥੋੜੀ ਵੱਧਦੀ ਹੈ ਜੀ ਮੰਗਵੀਆਂ ਵਸਤੂਆਂ ਦੀ। ਉਹ ਕੀ ਕਹਿੰਦੇ ਜੀ, ਬਗਾਨਾ ਕਹਿਣਾ ਪਾਇਆ। ਹਾਂ ਹਾਂ, ਬੀਬੀਆਂ ਬੋਲ ਪਈਆਂ, ਆਪਣਾ ਰੂਪ ਗਵਾਇਆ। ਬਗਾਨੀ ਚੀਜ਼ ਪਾਉਣ ਨਾਲ ਆਪਣਾ ਰੂਪ ਵੀ ਗਵਾਚ ਜਾਂਦਾ ਜੀ ਸਾਰਾ ਜੀ, ਆਪਣੀ ਆਪਣੀ ਹੁੰਦੀ ਹੈ ਜੀ। ਪਰ ਵੇਖੋ ਕਿੱਡਾ ਚਲਾਕ ਹੈਗਾ ਜੀ, ਗੱਲ ਤੇ ਲੈਣਾ ਹੀ ਚਾਹੁੰਦੇ, ਵਸਤੂ ਖਾਉਣੀ ਚਾਹੁੰਦੇ ਜੀ। ਕਹਿੰਦੇ ਨੇ ਵੀ ਮਹਾਰਾਜ ਲਾਗੀਆਂ ਨੂੰ ਵਿਖਾਉਣਾ ਤੇ ਲਾਗੀਆਂ ਨੇ ਫਤਿਹ ਸ਼ਾਹ ਨੂੰ ਦੱਸਣਾ ਤੇ ਭੀਮ ਚੰਦ ਦੀ ਇੱਜ਼ਤ ਵਧੇਗੀ। ਹਾਂਜੀ।
ਤਿੰਨ ਪਿੱਛੇ ਕੁੰਚਰ ਪਹੁੰਚਾਵੇ।
ਹਾਂਜੀ।
ਪਿੱਖ ਕਰ ਨਿਜ ਸਗਰੇ ਬਿਸਮਾਵੇ।
ਇੱਥੋਂ ਤੱਕ ਭੀਮ ਚੰਦ ਨੇ ਫੁਰਨਾ ਬਣਾਇਆ ਵੀ ਲਾਗੀਆਂ ਦੇ ਨਾਲ ਹੀ ਹਾਥੀ ਭੇਜਣਾ, ਗੱਜ ਕੇ ਆਖੋ, ਫਤਿਹ ਸ਼ਾਹ ਨੂੰ ਵਿਖਾਉਣ ਵਾਸਤੇ ਵੀ ਸਾਡੇ ਕੋਲ ਕਿੱਡੀਆਂ ਵਧੀਆ ਵਸਤੂਆਂ। ਤੇ ਜਦੋਂ ਫਤਿਹ ਸ਼ਾਹ ਨੂੰ ਪਤਾ ਲੱਗਾ ਵੀ ਇਹਦੇ ਮੰਗਵਾਂ ਹਾਥੀ ਹੈਗਾ ਜੀ, ਤੇ ਫਿਰ ਕੀ ਬਣੇਗਾ ਜੀ। ਹਾਂਜੀ।
ਫਤਿਹ ਸ਼ਾਹ ਕੇ ਸਦਨ ਸੁਨਾਮ ਹੈ।
ਹਾਂਜੀ।
ਅਦਭੁਤ ਤੇ ਹਮ ਸੁਜਸ ਵਧਾਵੇ।
ਮਹਾਰਾਜ ਫਤਿਹ ਸ਼ਾਹ ਜਦੋਂ ਭੇਜਿਆ ਹੋਇਆ ਹਾਥੀ ਵੇਖੇਗਾ ਤੇ ਉਹ ਭੀਮ ਚੰਦ ਦੀ ਤਾਰੀਫ ਬੜੀ ਕਰੇਗਾ। ਹਾਂਜੀ।
ਇਸ ਪ੍ਰਕਾਰ ਤੇ ਮਮ ਆਗੂ ਨੂੰ,
ਇਸ ਕਰਕੇ ਮੈਂ ਤੁਹਾਡੇ ਕੋਲ ਆਇਆ, ਸੱਚੇ ਪਾਤਸ਼ਾਹ ਹਾਥੀ ਦੇ ਦਿਓ।
ਪਠਿਓ ਨਰਿੰਦਰ ਨਿਕਟ ਸੁਖ ਭਵਨ ਨੂੰ,
ਮੈਨੂੰ ਰਾਜੇ ਨੇ ਚੇਚਾ ਤੁਹਾਡੇ ਕੋਲ ਇਸ ਕੰਮ ਲਈ ਭੇਜਿਆ।
ਹਾਂਜੀ। ਕਪਟ ਸਨੇ ਸੁਨ ਬੈਨ ਵਕੀਲੰ,
ਗੱਜ ਕੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਾਧ ਸੰਗਤ, ਗੁਰੂ ਸਾਹਿਬ ਅੱਗੇ ਨਹੀਂ ਗੱਲ ਚੱਲਦੀ, ਆਓ ਫੇਰ ਪੰਕਤੀ ਪੜੋ। ਹਰ ਕਰਤਾ ਸਭ ਕਿਛ ਜਾਣਦਾ,
ਹਰ ਕਰਤਾ ਸਭ ਕਿਛ ਜਾਣਦਾ,
ਹਰ ਕਰਤਾ ਸਭ ਕਿਛ ਜਾਣਦਾ,
ਹਰ ਕਰਤਾ ਸਭ ਕਿਛ ਜਾਣਦਾ।
ਮਹਾਰਾਜ ਸਾਨੂੰ ਬਖਸ਼ ਲੈਣ ਸੱਚੇ ਪਾਤਸ਼ਾਹ, ਗੱਲਾਂ ਤੇ ਸਾਰੀਆਂ ਹੀ ਜਾਣਦੇ ਮਹਾਰਾਜ। ਗੁਰੂ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ, ਕਪਟ ਸੁਨੇ ਸੁਨ ਬੈਨ ਵਕੀਲੰ। ਮਹਾਰਾਜ ਪਤਾ ਲੱਗ ਗਿਆ ਵੀ ਵਕੀਲ ਚਤੁਰਾਈ ਖੇਡ ਰਿਹਾ ਸਾਡੇ ਨਾਲ। ਹਾਂਜੀ।
ਅੰਤਰਜਾਮੀ ਗੁਨੀ ਗਹਿਰੰਗ,
ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰੀ ਗੱਲ ਜਾਣ ਗਏ।
ਲੱਗੇ ਪਹਾੜੀ ਮਤ ਕੇ ਕਾਚੇ,
ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਪਹਾੜੀ ਬੰਦੇ ਮਤ ਦੇ ਕੱਚੇ ਹੁੰਦੇ ਨੇ ਜੀ, ਪਹਾੜੀ ਰਾਜੇ ਮਤ ਦੇ ਕੱਚੇ ਨੇ। ਆਪਣਾ ਮਤਲਬ ਪੂਰਾ ਕਰਨ ਲਈ ਕਿਸੇ ਨਾਲ ਵੀ ਛਲ ਕਪਟ ਕਰ ਸਕਦੇ ਨੇ ਜੀ। ਹੁਣ ਤੇ ਪਹਾੜੀਆਂ ਦੀ ਕੀ, ਹੁਣ ਤੇ ਘਰ ਘਰ ਇਹੋ ਜਿਹੇ ਪਹਾੜੀ ਬਣੇ ਪਏ ਜੀ। ਹਾਂਜੀ, ਇੱਕ ਅੱਧਾ ਬੰਦਾ ਤਾਂ ਐਸਾ ਹੁੰਦਾ ਹੀ ਹੈ ਜੀ ਤਕਰੀਬਨ ਹਰ ਇੱਕ ਥਾਂ ਤੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿ ਮਨ ਵਿੱਚ ਫੁਰਨਾ ਬਣਾਇਆ ਵੀ ਇਹ ਪਹਾੜੀ ਮਤ ਦੇ ਕੱਚੇ ਨੇ। ਹਾਂਜੀ, ਸਾਰੇ ਪਹਾੜੀ ਨੀ ਮਾਰੇ, ਤੁਹਾਡੇ ਚੋਂ ਕੋਈ ਪਹਾੜੀ ਆਇਆ ਹੋਵੇ ਤਾਂ ਮੇਰੇ ਵੱਲ ਵੇਖਦਾ ਹੈ ਜੀ। ਹੈ ਇਹ ਪਹਾੜੀ ਇਲਾਕੇ ਵਾਲੀ ਵੀ ਸੰਗਤ ਹੈਗੀ ਇੱਥੇ ਜੀ। ਹਾਂਜੀ, ਇਹ ਉਸ ਸਮੇਂ ਦੀ ਗੱਲ ਹੈ ਜੀ। ਉਸ ਸਮੇਂ ਪਹਾੜੀ ਰਾਜੇ ਇਹੋ ਜਿਹਾ ਛਲ ਕਪਟ ਕਰਦੇ ਹੁੰਦੇ ਸੀਗੇ ਜੀ। ਹਾਂਜੀ,
ਛਲ ਕੋ ਠਾਨ ਕਹਾਵਤ ਸੱਚੇ,
ਤੇ ਐ ਗੱਲਾਂ ਤੈ ਕਰਦੇ ਵੀ ਜਿਵੇਂ ਅਸੀਂ ਸੱਚੇ ਹੋਈਏ ਜੀ। ਹਾਂਜੀ,
ਜੇ ਅਬ ਇਨ ਕੋ ਦੇ ਪ੍ਰਸਾਦੀ,
ਜੇ ਹੁਣ ਅਸੀਂ ਇਹਨਾਂ ਨੂੰ ਪ੍ਰਸਾਦੀ ਹਾਥੀ ਦੇ ਦਿੱਤਾ,
ਤਉ ਬਾਦ ਕਰ ਹੈ ਅਪਵਾਦੀ,
ਤੇ ਬਾਅਦ ਵਿੱਚ ਇਹਨਾਂ ਵਾਪਸ ਨੀ ਦੇਣਾ ਤੇ ਝਗੜਾ ਖੜਾ ਹੋਣਾ ਕਹਿਣ ਲੱਗੇ। ਕਿਉਂ, ਗੁਰੂ ਘਰ ਦੀ ਵਸਤੂ ਹੈ, ਇਹਨਾਂ ਮੂਰਖਾਂ ਦੇ ਹੱਥ ਆਉਣੀ ਨੀ ਚਾਹੀਦੀ। ਮਹਾਰਾਜ ਆਪਣੇ ਫੁਰਨਾ ਵਿਚਾਰ ਬਣਾ ਰਹੇ ਨੇ ਵੀ ਜੇ ਹਾਥੀ ਇਹਨਾਂ ਨੂੰ ਦੇਤਾ, ਇਹਨਾਂ ਵਾਪਸ ਨੀ ਕਰਨਾ ਤੇ ਝਗੜਾ ਖੜਾ ਹੋਏਗਾ। ਹਾਂਜੀ,
ਬਾਹਰ ਬਹੋਰ ਹੈ ਨਹਿ ਮਤ ਮੰਦੇ,
ਫੇਰ ਅਸੀਂ ਇਹਨਾਂ ਕੋਲੋਂ ਵਾਪਸ ਮੰਗਣਾ, ਇਹਨਾਂ ਨੇ ਅੱਗੋਂ ਆਕੜਨਾ ਸਾਡੇ ਨਾਲ। ਇੱਦਾਂ ਹੀ ਹੁੰਦਾ ਨਾ ਜੀ, ਪਹਿਲਾਂ ਬੰਦਾ ਨੀਵਾਂ ਬਣ ਕੇ ਲੈ ਲੈਂਦਾ ਜੀ ਵਸਤੂ, ਗਾਂ ਬਣ ਕੇ, ਬਾਅਦ ਚੋਂ ਸ਼ੇਰ ਬਣ ਕੇ ਆਕੜਦਾ ਜੀ ਅੱਗੋਂ ਜੀ। ਹਾਂਜੀ,
ਨਿਜ ਚਤੁਰਾਈ ਲਖੈ ਬਿਲੰਦੇ,
ਇਹ ਬੜੇ ਚਤੁਰਾਈ ਵਾਲੇ ਨੇ ਤੇ ਆਪਣੇ ਆਪ ਨੂੰ ਚਲਾਕ ਸਮਝਦੇ ਨੇ। ਹਾਂਜੀ,
ਪੁੰਨ ਪਰ ਹੈ ਸੰਗਰਾਮ ਵਿਸਾਲਾ, ਗਿਰਪਤ ਗਰਬਤ ਮਹਿਤ ਕੁਚਾਲਾ,
ਤੇ ਬਾਅਦ ਵਿੱਚ ਸਾਨੂੰ ਇਹਨਾਂ ਨਾਲ ਯੁੱਧ ਕਰਨਾ ਪਏਗਾ ਗੁਰੂ ਘਰ ਦੀਆਂ ਵਸਤੂਆਂ ਲਈ। ਹਾਂਜੀ,
ਯੰਤੇ ਨਹਿ ਦੋਨੋ ਬਨ ਆਵੇ, ਇਸਕੇ ਸੰਗ ਜੰਗ ਭੀ ਅਭਾਵੇ,
ਗੱਜ ਕੇ ਕਰੀ ਆਖੋ ਸਾਰੇ ਵਾਹਿਗੁਰੂ। ਮਹਾਰਾਜ ਆਪਣੇ ਮਨ ਚ ਫੁਰਨਾ ਬਣਾਉਂਦੇ ਵੀ ਬਾਅਦ ਵਿੱਚ ਵੀ ਤੇ ਜੰਗ ਕਰਨਾ ਹੀ ਹੈ ਪ੍ਰਸਾਦੀ ਹਾਥੀ ਦੇ ਕੇ, ਤੇ ਮਹਾਰਾਜ ਕਹਿੰਦੇ ਜਵਾਬ ਦੇ ਦਿੰਦੇ ਤੇ ਸਿੱਧੀ ਜੰਗ ਕਰ ਲੈਂਦੇ ਕਹਿਣ ਲੱਗੇ। ਵਸਤੂ ਗਵਾ ਕੇ ਜੂ ਜੰਗ ਕਰਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਧੀ ਜੰਗ ਕਰ ਲੈਂਦੇ ਇਹਨਾਂ ਨਾਲ, ਜੰਗ ਤੇ ਕਰਨੀ ਪੈਣੀ ਇਹਨਾਂ ਨਾਲ, ਤੇ ਪਹਿਲਾਂ ਦਿਆਂਗੇ ਹਾਥੀ, ਫਿਰ ਇਹ ਇਹ ਵਰਤਣਗੇ, ਫਿਰ ਅਸੀਂ ਮੰਗਾਂਗੇ, ਫਿਰ ਨਾ ਕਰਨਗੇ, ਫਿਰ ਅਸੀਂ ਮੰਗਾਂਗੇ ਵੀ ਗੁਰੂ ਘਰ ਦੀ ਵਸਤੂ ਸਾਨੂੰ ਦੇ ਦਿਓ, ਇਹਨਾਂ ਅੱਗੋਂ ਆਕੜਨਾ ਤੇ ਸਾਨੂੰ ਬੁਰਾ ਭਲਾ ਬੋਲਣਾ ਗੁਰੂ ਨਾਨਕ ਸਾਹਿਬ ਦੇ ਘਰ ਨੂੰ, ਤੇ ਜੰਗ ਯੁੱਧ ਹੋਏਗਾ। ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਹੁਣੇ ਹੀ ਨਾ ਕਰ ਦਿੰਦੇ, ਵੇਖ ਲੈਣਗੇ ਕੀ, ਵੇਖ ਲੈਂਦੇ ਕੀ ਕਰਨਗੇ। ਹਾਂਜੀ,
ਇਹ ਵਿਚਾਰ ਕਰ ਜਗ ਗੁਰ ਭਾਖਾ,
ਇਹ ਵਿਚਾਰ ਕਰਕੇ ਸਾਰੀ ਸਭਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਸ ਤਰ੍ਹਾਂ ਉਚਾਰਨ ਕੀਤਾ,
ਆਨਿਓ ਸਿੱਖ ਗਜ ਧਰ ਅਭਿਲਾਖਾ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਵਕੀਲ ਤੂੰ ਹੈ ਤੇ ਬੜਾ ਸਿਆਣਾ ਕਹਿਣ ਲੱਗੇ, ਪਰ ਸਾਡੇ ਵੱਲੋਂ ਭੀਮ ਚੰਦ ਨੂੰ ਇਹ ਗੱਲ ਕਹਿ ਦੀ, ਇਹ ਹਾਥੀ ਸਾਡਾ ਮੁੱਲ ਖਰੀਦਿਆ ਹੋਇਆ ਹਾਥੀ ਨਹੀਂ ਹੈਗਾ ਕਹਿਣ ਲੱਗੇ, ਇਹ ਹਾਥੀ ਅਸੀਂ ਮੁੱਲ ਨਹੀਂ ਖਰੀਦਿਆ। ਕਹਿਣ ਲੱਗੇ ਇਹ ਸਾਡੇ ਗੁਰੂ ਦੇ ਪਿਆਰੇ ਸਿੱਖ ਨੇ ਹਾਥੀ ਦਿੱਤਾ ਸਾਨੂੰ। ਕਹਿਣ ਲੱਗੇ ਪਿਆਰਾ ਸਿੱਖ ਸਾਨੂੰ ਭੇਟਾ ਦੇ ਕੇ ਗਿਆ। ਹਾਂਜੀ,
ਰੱਖੇ ਨਿਕਟ ਉਚਿਤ ਇਹ ਗੁਰ ਕੋ,
ਤੇ ਉਹਦੀ ਇਹ ਇੱਛਾ ਸੀਗੀ ਵੀ ਇਹ ਗੁਰੂ ਜੀ ਦੀ ਸੇਵਾ ਕਰੇ, ਗੁਰੂ ਘਰ ਦੀ ਸੇਵਾ ਕਰੇ। ਤੇ ਸਾਧ ਸੰਗਤ, ਸੱਚੀ ਗੱਲ ਹੈ, ਗੁਰੂ ਘਰ ਦੀਆਂ ਵਸਤੂਆਂ ਲੋਕਾਂ ਦੀਆਂ ਬਰਾਤਾਂ ਵਿੱਚ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਜੀ। ਗੁਰੂ ਕੀ ਵਸਤੂ ਕਿਉਂ ਉਧਰ ਬਰਾਤ ਚ ਤੁਰੀ ਫਿਰੇ ਜੀ? ਹੈ ਐਡੇ ਵੱਡੇ ਸੱਚੇ ਪਾਤਸ਼ਾਹ ਦੀ ਸੇਵਾ ਚ ਹਾਥੀ ਲੱਗਾ ਤੇ ਉਹਨਾਂ ਦੁਸ਼ਟਾਂ ਡਿਆਂ ਦੀਆਂ ਬਰਾਤਾਂ ਚ ਤੁਰਿਆ ਫਿਰੇ ਜੀ? ਮਹਾਰਾਜ ਨੇ ਸਿੱਧੀ ਗੱਲ ਤਾਂ ਨਹੀਂ ਆਖੀ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ, ਪਰ ਸਰਲ ਸ਼ਬਦਾਂ ਵਿੱਚ ਗੱਲ ਕਹਿ ਦਿੱਤੀ। ਸੇਵਕ ਦੀ ਇੱਛਾ ਸੀਗੀ ਵੀ ਇਹ ਹਾਥੀ ਗੁਰੂ ਘਰ ਦੀ ਸੇਵਾ ਕਰੇ। ਹਾਂਜੀ,
ਏਵ ਮਨੋਰਥ ਠਾਨਿਓ ਉਰਕੋ,
ਉਹਦੇ ਹਿਰਦੇ ਦਾ ਮਨੋਰਥ ਸੀ, ਭਾਵਨਾ ਸੀ ਵੀ ਇਹ ਗੁਰੂ ਘਰ ਦਾ ਰਹੇ। ਹੁਣ ਵੇਖੋ ਨਾ ਜੀ, ਰਤਨ ਰਾਏ ਦੀ ਛੋਟੀ ਉਮਰ ਵਿੱਚ ਉਹਨੇ ਆਪਣੇ ਮੰਤਰੀਆਂ ਨੂੰ ਬਾਹਰ ਦੇ ਮੁਲਕਾਂ ਚ ਭੇਜਿਆ ਵੀ ਲੱਭ ਕੇ ਲੈ ਕੇ ਆਓ ਜੀ, ਜਿੰਨੀ ਭੇਟਾ ਮੰਗਣ ਨਾ ਨੀ ਕਰਨੀ ਤੇ ਦੇ ਦੇਣੀ ਹੈ ਜੀ। ਇੰਨੇ ਪਿਆਰ ਨਾਲ ਪਹਿਲਾਂ ਹਾਥੀ ਮੰਗਾਇਆ, ਫਿਰ ਉਹਨੂੰ ਟ੍ਰੇਨਿੰਗ ਦਵਾਈ ਜੀ, ਉਹਨੂੰ ਜੀ ਸਜਾ ਕੇ ਸਵਾਰ ਕੇ ਸਤਿਗੁਰੂ ਦੇ ਚਰਨਾਂ 'ਚ ਲੈ ਕੇ ਆਉਂਦਾ ਤੇ ਮੇਰੇ ਸਤਿਗੁਰੂ ਨੇ ਉਹਦੇ ਮੱਥੇ ਤੋਂ ਲੈ ਕੇ ਸੁੰਡ ਤੱਕ ਹੱਥ ਫੇਰਿਆ, ਇੰਨਾ ਕੀਮਤੀ ਹਾਥੀ ਹੁਣ ਫਤਿਹ ਉਹਨੂੰ ਥੋੜੀ ਦੇਣਾ ਭੀਮ ਚੰਦ ਨੂੰ ਜੀ, ਗੁਰੂ ਘਰ ਦੀ ਵਸਤੂ ਹੈ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਨਾ, ਸਿੱਖ ਦਾ ਮਨੋਰਥ ਸੀ ਵੀ ਹਾਥੀ ਗੁਰੂ ਘਰ ਦੀ ਸੇਵਾ ਕਰੇ। ਹਾਂਜੀ
ਨਹੀਂ ਅਪਰ ਕੋ ਦੈਬੋ ਕਰੇ,
ਉਹਦਾ ਮਨੋਰਥ ਸੀ ਵੀ ਇਹ ਹਾਥੀ ਕਿਸੇ ਹੋਰ ਦੇ ਕੋਲ ਨਾ ਰਵੇ।
ਹਾਂਜੀ ਪਰ ਚਾਹੇ ਆਪ ਕੇ ਉਪਰ ਚਰੇ,
ਤੇ ਸੱਚੀ ਗੱਲ ਦੱਸ ਦਈਏ ਬੇ ਰਤਨ ਰਾਏ ਸਾਡੀ ਅਸਵਾਰੀ ਵਾਸਤੇ ਸਾਨੂੰ ਹਾਥੀ ਦੇ ਕੇ ਗਿਆ ਕਹਿਣ ਲੱਗੇ। ਹਾਂਜੀ
ਅਨੇਕ ਯਤਨ ਤੇ ਦੁਲੱਭ ਬਡੇਰੋ,
ਬੜੇ ਯਤਨਾਂ ਦੇ ਨਾਲ ਬੜੀ ਮਿਹਨਤ ਕਰਕੇ ਸਾਡੇ ਸਿੱਖ ਨੇ ਇਹ ਹਾਥੀ ਲੱਭਿਆ ਸੀ ਕਹਿਣ ਲੱਗੇ। ਹਾਂਜੀ
ਆਨ ਦੂਰ ਤੇ ਦਰਸ਼ਨ ਹੇਰੋ,
ਫਿਰ ਕਿੱਥੋਂ ਪਹਿਲਾਂ ਬਾਹਰਲੇ ਮੁਲਕਾਂ ਚੋਂ ਆਸਾਮ ਗਿਆ ਤੇ ਆਸਾਮ ਤੋਂ ਤੁਰਦਾ ਤੁਰਦਾ ਹਾਥੀ ਕਹਿਣ ਲੱਗੇ ਹੁਣ ਆਨੰਦਪੁਰ ਸਾਹਿਬ ਵਿੱਚ ਆਇਆ। ਹਾਂਜੀ
ਗੁਰ ਘਰ ਸਦਾ ਨੇਮ ਇਹ ਰਹਿਓ, ਰਚੈ ਸੋ ਤਿਮ ਜਿਮ ਪ੍ਰੇਮੀ ਚਾਹਿਓ,
ਤੇ ਗੁਰੂ ਘਰ ਦੀ ਇਹ ਮਰਜ਼ਾਦਾ ਹੈ ਬੇ ਪ੍ਰੇਮੀ ਬੰਦਾ ਜੋ ਚਾਹੇ ਉਵੇਂ ਹੁੰਦਾ ਕਹਿਣ ਲੱਗੇ। ਪ੍ਰੇਮੀ ਜੋ ਬੰਦਾ ਚਾਹੇ, ਹੁਣ ਪ੍ਰੇਮੀ ਬਣਨਾ ਕਿਹੜਾ ਸੌਖਾ ਹੈਗਾ ਜੀ, ਪ੍ਰੇਮੀ ਜਿਵੇਂ ਚਾਹੇਗਾ ਉਵੇਂ ਕੰਮ ਹੋਏਗਾ, ਉਹਦਾ ਮਨੋਰਥ ਪੂਰਾ ਹੋਏਗਾ, ਗੁਰੂ ਘਰ ਦੀ ਇਹ ਮਰਜ਼ਾਦਾ ਕਹਿਣ ਲੱਗੇ। ਗੁਰੂ ਘਰ ਦੀ ਮਰਜ਼ਾਦਾ ਹੈ। ਹਾਂਜੀ
ਸਿੱਖ ਕੋ ਸਫਲ ਮਨੋਰਥ ਕਰੇ,
ਅਸੀਂ ਆਪਣੇ ਸਿੱਖ ਦਾ ਮਨੋਰਥ ਸਫਲਾ ਕਰਨਾ ਤੇ ਹਾਥੀ ਆਪਣੇ ਕੋਲ ਹੀ ਰੱਖਣਾ ਹੀ ਕਹਿਣ ਲੱਗੇ। ਸਾਧ ਸੰਗਤ ਜੀ ਮੈਂ ਦਾਸ ਨੇ ਉਦਣ ਵੀ ਬੇਨਤੀ ਕੀਤੀ ਸੀ, ਮਤ ਸਮਝੋ ਉਹਦਾ ਸਰੀਰ ਹਾਥੀਆਂ ਵਾਲਾ ਤੋਂ ਹਾਥੀ ਹੈ, ਪਿਛਲੇ ਜਨਮਾਂ ਦਾ ਵਿਛੜਿਆ ਹੋਇਆ ਸਿੱਖ ਹੈ ਜੀ ਕੋਈ ਉਹ ਜੀ, ਤੇ ਮਸਾਂ ਮਸਾਂ ਹੁਣ ਉਹ ਗੁਰੂ ਸਾਹਿਬ ਕੋ ਆਇਆ ਤੇ ਫਿਰ ਭੀਮ ਚੰਦ ਕੋ ਚਲ ਜੇ ਜੀ ਉਹ ਜੀ। ਅੰਦਰਲੀ ਖੇਡ ਦਾ ਗੁਰੂ ਸਾਹਿਬ ਨੂੰ ਵੀ ਪਤਾ ਵੀ ਉਹ ਪਿਛਲੇ ਜਨਮਾਂ ਦਾ ਸਿੱਖ ਹੈ ਜੀ ਕੋਈ, ਕਿਸੇ ਗਲਤੀ ਕਾਰਨ ਵਸ ਵਿਛੜ ਗਿਆ ਤੇ ਹੁਣ ਫਿਰ ਸੇਵਾ ਵਿੱਚ ਆ ਕੇ ਲੱਗ ਗਿਆ ਜੀ ਉਹ। ਤੇ ਗੁਰਮੁਖੋ ਇਹਨੂੰ ਇੱਕ ਆਮ ਹਾਥੀ ਨਾ ਸਮਝਿਓ, ਸੱਚ ਪੁੱਛੋ ਹਾਥੀ ਦੇ ਅੰਦਰ ਜਿਹੜੀ ਰੂਹ ਹੈ ਨਾ, ਮੇਰੇ ਦਸਵੇਂ ਪਾਤਸ਼ਾਹ ਨੇ ਉਸ ਰੂਹ ਦੀ ਬਾਂਹ ਫੜੀ ਹੋਈ ਹੈ ਜੀ, ਤੇ ਹੁਣ ਮਹਾਰਾਜ ਨੇ ਉਹਦੀ ਬਾਂਹ ਨਹੀਂ ਛੱਡਣੀ ਜੀ। ਹੁਣ ਕੋਈ ਮੰਗਣ ਆਏ ਤੇ ਉਹਨੂੰ ਦੇਣਾ ਨਹੀਂ ਹੈਗਾ ਸੱਚੇ ਪਾਤਸ਼ਾਹ ਨੇ। ਹਾਂਜੀ
ਸੋ ਵਿਸਾਰ ਕਬ ਨਹਿ ਪਰ ਹਰੈ,
ਸੱਚੇ ਪਾਤਸ਼ਾਹ ਕਹਿੰਦੇ ਅਸੀਂ ਸਭ ਕੁਝ ਹੋ ਸਕਦਾ ਪਰ ਪ੍ਰੇਮੀ ਬੰਦੇ ਦਾ ਮਨੋਰਥ ਕਹਿਣ ਲੱਗੇ ਅਸੀਂ ਅਜਾਈ ਨਹੀਂ ਜਾਣ ਦਿੰਦੇ ਜੀ। ਪ੍ਰੇਮੀ ਬੰਦਾ ਜੋ ਮਨੋਰਥ ਧਾਰਨ ਕਰਦਾ ਉਹ ਪੂਰਾ ਕਰਨਾ ਹੁੰਦਾ ਅਸੀਂ ਕਹਿਣ ਲੱਗੇ। ਹਾਂਜੀ
ਯੰਤੇ ਕਹੋ ਨਿਰਪ ਸੰਗ ਜਾਈ,
ਹਾਂਜੀ
ਅਪਰ ਏਕ ਹਮ ਟਿਗ ਗਜਰਾਈ,
ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਪਤੇ ਭੀਮ ਚੰਦ ਨੂੰ ਆਖੋ ਹਾਥੀ ਸਾਡੇ ਕੋਲ ਹੋਰ ਵੀ ਬੜੇ ਤੇ ਹੋਰ ਕੋਈ ਹਾਥੀ ਲੈ ਰਹੇ ਸਾਡੇ ਕੋਲੋਂ, ਪ੍ਰਸਾਦੀ ਨਹੀਂ ਮਿਲਣਾ ਕਹਿਣ ਲੱਗੇ। ਵੇਖੋ ਨਾ ਜੀ ਪ੍ਰਸਾਦੀ ਦਾ ਨਾਮ ਹੀ ਪ੍ਰਸਾਦੀ ਮਹਾਰਾਜ ਨੇ ਤਾਂ ਰੱਖਿਆ ਵੀ ਇਹ ਗੁਰੂ ਜੀ ਦੀ ਕਿਰਪਾ ਵਾਲਾ ਜੀ, ਪ੍ਰਸਾਦ ਦਾ ਅਰਥ ਕਿਰਪਾ ਹੁੰਦਾ ਜੀ, ਇਹ ਕਿਰਪਾ ਵਾਲਾ ਜੀ। ਹਾਂਜੀ ਮਹਾਰਾਜ ਕਹਿੰਦੇ ਹੋਰ ਜਿਹੜੇ ਮਰਜ਼ੀ ਹਾਥੀ ਲੈ ਲਓ ਤੇ ਪ੍ਰਸਾਦੀ ਨਹੀਂ ਮਿਲਣਾ ਕਹਿਣ ਲੱਗੇ। ਹਾਂਜੀ
ਬੁੱਝੋ ਨਿਜ ਰਾਜੇ ਲੈ ਜਾਵੋ,
ਜਾਓ ਰਾਜੇ ਨੂੰ ਪੁੱਛੋ ਜਾ ਕੇ ਤੇ ਜਿੰਨੇ ਮਰਜ਼ੀ ਹਾਥੀ ਲੈ ਜਾਓ ਸਾਡੇ ਕੋਲੋਂ। ਹਾਂਜੀ
ਸਾਗਿਆਂ ਨੂੰ ਲਾਗੀ ਕੋ ਦਰਸਾਵੋ,
ਤੇ ਜਾ ਕੇ ਲਾਗੀਆਂ ਨੂੰ ਵਿਖਾਓ, ਫਤਿਹ ਚੰਦ ਨੂੰ ਵਿਖਾਓ, ਜਿਹਨੂੰ ਮਰਜ਼ੀ ਵਿਖਾਓ। ਹਾਂਜੀ
ਸੁਣ ਕਰ ਤੂਸ਼ਨ ਦੂਤ ਕਰੀ ਹੈ,
ਵਕੀਲ ਬੜਾ ਸਿਆਣਾ ਬੜੀਆਂ ਚਲਾਕੀਆਂ ਨਾਲ ਕਈ ਕੁਝ ਬੋਲਦਾ ਆਇਆ ਤੇ ਉਹਨੇ ਵੇਖਿਆ ਵੀ ਮੇਰੀ ਇੱਕ ਵੀ ਗੱਲ ਨੀ ਦੱਲੀ ਇੱਥੇ ਜੀ, ਫੱਟ ਨਾ ਮਿਲ ਗਈ ਜੀ ਫੱਟ। ਮਹਾਰਾਜ ਨੇ ਲੰਮੀ ਚੌੜੀ ਗੱਲ ਨੀ ਕੀਤੀ, ਕਿੰਨਾ ਲੰਮਾ ਚੌੜਾ ਪਸਾਰਾ ਪਾ ਕੇ ਗੱਲਾਂ ਕਰਨ ਦਿਆ ਸੀਗਾ ਜੀ, ਉਹ ਕੁਝ ਵੀ ਨਹੀਂ ਗੱਲ ਬਣੀ ਜੀ। ਦੂਤ ਚੁੱਪ ਹੋ ਗਿਆ ਵੀ ਬਸ ਆਪਣੀ ਤੇ ਖਤਮ ਕਹਾਣੀ ਜੀ ਹੁਣ। ਹਾਂਜੀ
ਜਾਨੀ ਗੁਰ ਨਹਿ ਦੇਤ ਕਰੀ ਹੈ,
ਮਹਾਰਾਜ ਜਾਣਦੇ ਜਾਣ ਨੇ ਇਸ ਕਰਕੇ ਹੁਣ ਉਹਨਾਂ ਨੇ ਸਹਿਜ ਸੁਭਾਅ ਨਾ ਕਰ ਦਿੱਤੀ, ਹੁਣ ਮੈਂ ਕੀ ਕਰਾਂ। ਤੇ ਸਾਧ ਸੰਗਤ ਸਮਰੱਥ ਪੁਰਸ਼ਾਂ ਦਾ ਪ੍ਰਭਾਵ ਹੀ ਐਸਾ ਹੁੰਦਾ, ਜਦੋਂ ਕਿਸੇ ਕੰਮ ਤੋਂ ਨਾ ਕਰ ਦੇਣ ਤਾਂ ਅੱਗੇ ਬੋਲਣ ਦੀ ਹਿੰਮਤ ਵੀ ਨਹੀਂ ਰਹਿੰਦੀ ਹੁੰਦੀ ਛੇਤੀ ਕਿਤੇ ਵੀ, ਉਹਨਾਂ ਦਾ ਪ੍ਰਭਾਵ ਸ਼ਖਸੀਅਤ ਐਸੀ ਹੁੰਦੀ। ਹਾਂਜੀ
ਰੁੱਖ ਕੋ ਦੇਖਤ ਰੁਖਸਦ ਹੋਇਓ,
ਹਾਂਜੀ
ਬੰਧਨ ਕਰ ਗਮਨਿਓ ਮਗ ਜੋ
ਮਹਾਰਾਜ ਦਾ ਰੁੱਖ ਵੇਖ ਕੇ ਉਹ ਤੇ ਮੱਥਾ ਟੇਕ ਕੇ ਚਲੇ ਗਿਆ ਜੀ ਉੱਥੋਂ ਗੱਜ ਕੇ ਆਖੋ
ਵਾਹਿਗੁਰੂ
ਵੀ ਹੁਣ ਸਾਡੀ ਗੱਲ ਨੀ ਬਣੇਗੀ ਕਿੰਨੇ ਮਾਣ ਤੇ ਹੰਕਾਰ ਵਿੱਚ ਆਇਆ ਸੀਗਾ ਕਹਿੰਦਾ ਸੀਗਾ ਭੀਮ ਚੰਦ ਜੀ ਸਮਝੋ ਹਾਥੀ ਤੁਹਾਡੇ ਸਾਹਮਣੇ ਖਲੋਤਾ ਜੀ ਹੈ ਹੁਣ ਕੱਖ ਵੀ ਨੀ ਬਣਿਆ ਜੀ ਇਹਦੇ ਕੋਲੋਂ ਕੁਛ ਵੀ ਨੀ ਬਣਿਆ
ਹਿਰਦੇ ਬਸੂਰਤ ਮੁਖ ਮੁਰਝਾਵਤ
ਹਿਰਦੇ ਚ ਬਸੂਰ ਦਾ ਹੋਇਆ ਤੇ ਮੁਖ ਤੋਂ ਮੁਰਝਾਇਆ ਹੋਇਆ
ਬਣਿਓ ਨਾ ਕਾਰਜ ਜਾਤ ਲਜਾਵਤ
ਤੇ ਸ਼ਰਮ ਦਾ ਮਾਰਿਆ ਹੋਇਆ ਵਕੀਲ ਹੁਣ ਭੀਮ ਚੰਦ ਕੋਲ ਚੱਲਾ ਵੀ ਮੈਂ ਤੇ ਬੜੇ ਮਾਣ ਨਾਲ ਗੁਰੂ ਕੋਲ ਆਇਆ ਸਾਂ ਵੀ ਹਾਥੀ ਮੈਂ ਲੈ ਕੇ ਹੀ ਜਾਵਾਂਗਾ ਜੀ ਪਰ ਮਹਾਰਾਜ ਨੇ ਤੇ ਜਵਾਬ ਦੇ ਤਾ ਜੀ ਹਾਂਜੀ
ਅੰਤਰ ਜਾਮੀ ਗੁਰ ਕੋ ਜਾਨਾ
ਸਮਝ ਗਿਆ ਵੀ ਗੁਰੂ ਸਾਹਿਬ ਅੰਤਰ ਜਾਮੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਕ ਵਾਰੀ ਹਾਥੀ ਇਹਨਾਂ ਨੂੰ ਦੇ ਤਾ ਤੇ ਹਾਥੀ ਇਹਨਾਂ ਮੁੜ ਵਾਪਸ ਨੀ ਕਰਨਾ ਗੁਰਮੁਖੋ ਗੁਰੂ ਘਰ ਦੀ ਵਸਤੂ ਵਾਸਤੇ ਤੇ ਮਾਫ ਕਰਿਓ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਹੀਦੀ ਪ੍ਰਵਾਨ ਕਰਦੀ ਸੀਗੀ ਜੀ ਮੰਗਦੇ ਸੀ ਨਾ 2 ਲੱਖ ਰੁਪਈਆ ਇਹ ਸੱਚੇ ਪਾਤਸ਼ਾਹ ਨੇ ਆਖਿਆ ਸੀ ਸੰਗਤ ਦਾ 1-1 ਰੁਪਈਆ ਸੀ ਤੁਹਾਨੂੰ ਨਹੀਂ ਦੇ ਸਕਦੇ ਜੀ ਚੰਦੂ ਮੰਗਦਾ ਰਿਹਾ ਸੀ ਨਾ ਜੀ ਹਾਂਜੀ ਇਹ ਵੱਡੀਆਂ ਪਦਵੀਆਂ ਦਾ ਨਾਮ ਲੈਣਾ ਹੀ ਸੌਖਾ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਗੁਰੂ ਸਾਹਿਬ ਹੀ ਨਿਭਾ ਸਕਦੇ ਨੇ ਜੀ ਮਹਾਰਾਜ ਨੇ ਤੇ ਸ਼ਹੀਦੀ ਪ੍ਰਵਾਨ ਕਰ ਲਈ ਸੀਗੀ ਜੀ ਤੇ ਇੱਕ ਇਹ ਤੇ ਫਿਰ ਉਹ ਕਿੱਡੇ ਪ੍ਰੇਮ ਨਾਲ ਹਾਥੀ ਦੇ ਕੇ ਗਿਆ ਜੀ ਤੇ ਦੁਸ਼ਟਾਂ ਦੇ ਹੱਥ ਵਿੱਚ ਕਿਵੇਂ ਜਾਵੇ ਹਾਂਜੀ
ਗਿਰਪਤ ਕੋ ਸਭ ਕਪਟ ਪਛਾਨਾ
ਹਾਂਜੀ
ਜਾਏ ਪ੍ਰਵੇਸ਼ਿਓ ਆਪਣੇ ਪੁਰਮੈ ਅਨੇਕ ਕਲਪਨਾ ਠਾਨਤ ਉਰਮੈ
ਹੁਣ ਉਹ ਆਪਣੇ ਮਨ ਵਿੱਚ ਅਨੇਕਾਂ ਕਲਪਨਾਵਾਂ ਲੈ ਕੇ ਤੇ ਵਕੀਲ ਵਾਪਸ ਤੁਰ ਗਿਆ ਨਾ ਦਾ ਉਹਨੂੰ ਜਵਾਬ ਹੋ ਗਿਆ ਜੀ ਇਹੋ ਗੱਲ ਕੋਈ ਪ੍ਰੇਮੀ ਬੰਦਾ ਆ ਕੇ ਬੋਲਦਾ ਸੰਗਤ ਜੀ ਉਹਨੇ ਬੜਾ ਲਾਭ ਲੈ ਜਾਣਾ ਸੀਗਾ ਪਰ ਅੰਦਰ ਕਪਟ ਉਹ ਫਿਰ ਕਪਟ ਕਰਕੇ ਉਹਦੀ ਗੱਲ ਬਣੀ ਨਹੀਂ ਇਸੇ ਕਰਕੇ ਮਹਾਰਾਜ ਕਹਿੰਦੇ ਅੰਦਰ ਉਹ ਕਪਟ ਚੁਕਾਵ ਹੋ ਮੇਰੇ ਗੁਰਸਿੱਖ ਹੋ ਨੇ ਕਪਟ ਕਮਾਵ ਹੋ ਹਰ ਕੀ ਹਰ ਘਾਲ ਨਿਹਾਲ 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 3 ਵਾਰ ਸ਼ਬਦ ਸਤਿਗੁਰੂ ਜੀ ਨੇ ਵਰਤਿਆ ਸੱਚੇ ਪਾਤਸ਼ਾਹ ਮਿਹਰ ਕਰਨ ਦਇਆ ਕਰਨ ਤੇ ਪ੍ਰੇਮ ਵਾਲਾ ਸੁਭਾਅ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਆਓ ਹੁਣ ਕੁਝ ਕੁ ਸਮਾਂ ਵਾਹਿਗੁਰੂ ਜਪ ਕੇ ਖਿਮਾ ਮੰਗੀਏ ਗੁਰੂ ਸਾਹਿਬ ਦੇ ਕੋਲੋਂ ਗੁਰੂ ਦੀ ਬਖਸ਼ਿਸ਼ ਮੰਗਣੀ ਹੈ ਗੁਰੂ ਜੀ ਦੀਆਂ ਮਿਹਰਾਂ ਮੰਗਣੀਆਂ ਮਿਹਰਾਂ ਮੰਗਣ ਵਾਲਿਆਂ ਨੂੰ ਮਿਹਰਾਂ ਮਿਲਦੀਆਂ ਵੀ ਨੇ ਤੇ ਸੱਚੇ ਪਾਤਸ਼ਾਹ ਫਿਰ ਉਹਨਾਂ ਦੇ ਕਾਰਜ ਵੀ ਕਰਦੇ ਨੇ ਹਾਂਜੀ ਤੇ ਬਸ ਗੱਲ ਕਰਨ ਦਾ ਫਰਕ ਹੀ ਹੁੰਦਾ ਜੀ ਸੱਤਾ ਤੇ ਬਲਵੰਡਾ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੀ ਧੀ ਦਾ ਵਿਆਹ ਤੇ ਕਿਰਪਾ ਕਰੋ ਵਿਸਾਖੀ ਵਾਲੇ ਦਿਨ ਦਾ ਸਾੜਾ ਚੜਾਵਾ ਸਾਨੂੰ ਦੇ ਦਿਓ ਜੀ ਹਾਂਜੀ ਹੁਣ ਗੱਲ ਕਰਨ ਦਾ ਤਰੀਕਾ ਹੈਗਾ ਜੀ ਜੇ ਕਹਿ ਦਿੰਦੇ ਮਹਾਰਾਜ ਸਾਡੀ ਧੀ ਦਾ ਵਿਆਹ ਤੇ ਸਾਡੀ ਧੀ ਤੁਹਾਡੀ ਧੀ ਤੇ ਵਿਆਹ ਕਰ ਦਿਓ ਤੇ ਕੋਈ ਗੱਲ ਹੀ ਨਹੀਂ ਹੋਣੀ ਹੁਣ ਉਹਨਾਂ ਮਨੋਰਥ ਰੱਖਿਆ ਤੇ ਕੁਦਰਤੀ ਉਦਨ ਸੰਗਤ ਥੋੜੀ ਸੀਗੀ ਜੀ ਕਿਤੇ ਜੀ ਤੇ ਮਨ ਬੜੇ ਮਾੜੇ ਫੁਰਨੇ ਸੋਚਦਾ ਮਹਾਰਾਜ ਬਚਾ ਲੈਣ ਉਹਨਾਂ ਦਾ ਮਨ ਇੱਥੋਂ ਤੱਕ ਚਲੇ ਗਿਆ ਵੀ ਗੁਰੂ ਸਾਹਿਬ ਨੇ ਸੰਗਤ ਨੂੰ ਨਾ ਕੀਤੀ ਵੀ ਆਇਓ ਨਾ ਜੀ ਬਸ ਰੁੱਸ ਕੇ ਬੈਠ ਗਏ ਜੀ ਫਿਰ ਜੀ ਵੀ ਮਹਾਰਾਜ ਨੇ ਸੰਗਤ ਨੂੰ ਨਾ ਕਰਤੀ ਹੈ ਵੀ ਸੰਗਤ ਜੀ ਤੁਸੀਂ ਆਇਓ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਲੈਣ ਭੇਜਿਆ ਨਹੀਂ ਆਏ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਲੈਣ ਭੇਜਿਆ ਨਹੀਂ ਆਏ ਤੇ ਫਿਰ ਗੁਰੂ ਸਾਹਿਬ ਨੇ ਬੜੇ ਸਖਤ ਸ਼ਬਦ ਵਰਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸ਼ਾਨ ਦੇ ਖਿਲਾਫ ਬੋਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਖਤ ਸ਼ਬਦ ਵਰਤੇ ਤੇ ਕੋੜ ਹੋ ਗਿਆ ਜੀ ਉਹਨਾਂ ਨੂੰ ਜੀ ਨਿੱਕੀ ਜੀ ਗੱਲ ਤੋਂ ਕਿੱਥੇ ਗੱਲ ਜਾ ਪਈ ਜੀ ਇਸ ਕਰਕੇ ਬੰਦਾ ਡਰਦਾ ਰਹੇ ਜੀ ਨਿੱਕੀ ਨਿੱਕੀ ਗੱਲ ਵੀ ਬੜੀ ਬੜੀ ਵੱਡੀ ਬਣ ਜਾਂਦੀ ਜੀ ਕਈ ਵਾਰੀ ਜੀ ਇਸ ਰਸਤੇ ਤੇ ਸਦਾ ਹੀ ਡਰ ਕੇ ਰਹਿਣਾ ਸਦਾ ਹੀ ਪਰਮੇਸ਼ਰ ਦੇ ਭੈ ਵਿੱਚ ਰਹਿਣਾ ਭੈ ਵਿੱਚ ਰਿਹਾ ਸਾਧ ਸੰਗਤ ਜੀ ਭਲਾ ਹੁੰਦਾ ਸੱਚੇ ਪਾਤਸ਼ਾਹ ਮਿਹਰ ਕਰਨਾ ਉਹ ਪ੍ਰੇਮ ਨਾਲ ਸਾਰੇ ਕਹੋ ਵਾਹਿਗੁਰੂ 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 ਵਾਹਿਗੁਰੂ
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 ਏਕ ਓੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ
ਏਕ ਓੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ
ਕਰਤਾ ਪੁਰਖ ਵਾਹਿਗੁਰੂ ਨਿਰਭਉ ਵਾਹਿਗੁਰੂ
ਕਰਤਾ ਪੁਰਖ ਵਾਹਿਗੁਰੂ ਨਿਰਭਉ ਵਾਹਿਗੁਰੂ
ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ
ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ
ਅਜੂਨੀ ਸੈਭੰ ਵਾਹਿਗੁਰੂ ਗੁਰ ਪ੍ਰਸਾਦ ਵਾਹਿਗੁਰੂ
ਅਜੂਨੀ ਸੈਭੰ ਵਾਹਿਗੁਰੂ ਗੁਰ ਪ੍ਰਸਾਦ ਵਾਹਿਗੁਰੂ
ਜਪ ਵਾਹਿਗੁਰੂ ਜਪ ਵਾਹਿਗੁਰੂ
ਜਪ ਵਾਹਿਗੁਰੂ ਜਪ ਵਾਹਿਗੁਰੂ
ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ
ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ
ਹੈ ਭੀ ਸੱਚ ਵਾਹਿਗੁਰੂ ਨਾਨਕ ਹੋਸੀ ਭੀ ਸੱਚ ਵਾਹਿਗੁਰੂ
ਹੈ ਭੀ ਸੱਚ ਵਾਹਿਗੁਰੂ ਨਾਨਕ ਹੋਸੀ ਭੀ ਸੱਚ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮਹਾਰਾਜ ਮਿਹਰ ਕਰਨ ਆਓ ਇੱਕ ਕਰੀ ਸਿੰਘ ਫਿਰ ਇੱਕ ਕਰੀ ਸਤਿਕਾਰਯੋਗ ਮਾਵਾਂ ਪਹਿਲਾਂ ਦਾਸ ਫਿਰ ਸਿੰਘ ਫਿਰ ਸਤਿਕਾਰਯੋਗ ਮਾਵਾਂ ਸਾਰੇ ਪਿਆਰ ਨਾਲ ਕਹਿਣਾ ਪਿਆਰ ਨਾਲ ਪਿਆਰ ਨਾਲ ਮਨ ਨੀਵਾਂ ਕਰਕੇ ਜਦੋਂ ਬੰਦਾ ਜਪਦਾ ਫਿਰ ਜਪੇ ਹੋਏ ਵਿੱਚ ਸਤਸੰਗਤ ਜੀ ਰਸ ਪੈਦਾ ਹੋ ਜਾਂਦਾ ਹੈ ਪਿਆਰ ਨਾਲ ਜੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਬਸ ਪਿਆਰ ਕਰਨਾ ਗੁਰੂ ਜੀ ਦੇ ਨਾਲ ਪਿਆਰ ਵਾਲਾ ਬੰਦਾ ਸੰਗਤ ਜੀ ਪ੍ਰਵਾਨ ਚ ਤੇ ਛਲੀਆ ਬੰਦਾ ਪ੍ਰਵਾਨ ਨਹੀਂ ਹੈਗਾ ਭੀਮ ਚੰਦ ਦਿਨ ਰਾਤ ਹੀ ਛਲ ਕਰੀ ਜਾਂਦਾ ਜੀ ਤੇ ਸੱਚੀ ਪੁੱਛੋ ਤੇ ਛਲ ਵਾਲੀ ਕਥਾ ਸੁਣਾਉਣ ਨੂੰ ਵੀ ਨਹੀਂ ਜੀ ਕਰਦਾ ਜੀ ਪਿਆਰ ਵਾਲੀ ਕਥਾ ਸੁਣਾਉਣ ਨੂੰ ਜੀ ਕਰਦਾ ਪਰ ਜੇ ਗੱਲਾਂ ਸੁਣਾਈਆਂ ਨਾ ਜੀ ਤੋ ਫਿਰ ਇਤਿਹਾਸ ਦੀ ਕੜੀ ਨਹੀਂ ਜੁੜਦੀ ਸਾ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਦੇ ਤੋਂ ਅਗਲੇਰਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ